ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਜਜਨ ਭਜਨ ਮਮ ਖਾਲਸਾ ਖਾਲਸ ਪੂਜ ਬਜੋਗ ਦਾਸ ਗੋਬਿੰਦ ਫਤਿਹ ਖਾਲਸਾ ਦਰਸ ਪਰਸ ਮਿਟ ਸੋਗ ਆਤਮ ਰਸ ਜੇ ਜਾ ਨਹੀਂ ਸੋ ਹੈ ਖਾਲਸ ਦੇਵ ਪ੍ਰਭ ਮਹਿ ਮੋਹ ਮਹਿ ਤਾਸ ਮਹਿ ਰੰਚਕ ਨਾਹਿਨ ਭੇਵ ਕਹਾ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਗੁਰਬਖਸ਼ ਸਿੰਘ ਨਿਹੰਗ ਕੀ ਸਾਖੀ ਸੁਣੋ ਸੁਜਾਨ ਪਾਈ ਸ਼ਹੀਦੀ ਉਨ ਭਲੀ ਪਲ ਅੰਮ੍ਰਿਤ ਸਰ ਅਸਥਾਨ ਗੁਰਬਖਸ਼ ਸਿੰਘ ਨਿਹੰਗ ਕੀ ਸਾਖੀ ਸੁਣੋ ਸੁਜਾਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਵਛਲ ਪੂਰਨ ਪਰਮੇਸ਼ਰ ਦੀਨ ਦਿਆਲ ਗਰੀਬ ਨਵਾਜ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸਾਹਿਬੇ ਕਮਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ ਜਾਗਦੀ ਜੋਤ ਚਵਰ ਛਤਰ ਸਿੰਘਾਸਣ ਤਖਤ ਦੇ ਮਾਲਕ ਜੁਗੋ ਜੁਗ ਅਟਲ ਬਾਣੀ ਕੇ ਬੋਹਿਥ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਦਰਬਾਰ ਅੰਦਰ ਜੁੜ ਬੈਠੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਜੀ ਵੱਡਿਆਂ ਭਾਗਾਂ ਵਾਲੇ ਕਰਮਾਂ ਵਾਲੇ ਹੋ ਜੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਕੇ ਨਿਹਾਲ ਹੋ ਰਹੇ ਹੋ ਸਤਿਗੁਰੂ ਜੀ ਦੇ ਗ੍ਰਹਿ ਵਿਖੇ ਰੋਜ਼ਾਨਾ ਦਾ ਹੀ ਨਿਤਨੇਮ ਦੇ ਨਾਲ ਸੰਧਿਆ ਦੇ ਸਮੇਂ ਦੇ ਸੁੰਦਰ ਦਰਬਾਰ ਦੀਵਾਨ ਸੱਜਦੇ ਹੈ ਗੁਰੂ ਕੀਆਂ ਸੰਗਤਾਂ ਜੈਸਾ ਜੈਸਾ ਸਮਾਂ ਗੁਰੂ ਮਹਾਰਾਜ ਨੇ ਸੰਗਤ ਨੂੰ ਬਖਸ਼ਿਆ ਹੈ ਹਾਜ਼ਰੀਆਂ ਭਰ ਕੇ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਜਿਹੜੀ ਆਪਾਂ ਗੁਰੂ ਖਾਲਸੇ ਦੀ ਕਥਾ ਸਰਵਣ ਕਰਦੇ ਆ ਰਹੇ ਹਾਂ ਕੁਝ ਦਿਨਾਂ ਤੋਂ ਉਸ ਕਥਾ ਦਾ ਸਮਾਂ ਹੋਇਆ ਹੈ ਜਿਵੇਂ ਸਤਿਗੁਰੂ ਜੀ ਨੇ ਖਾਲਸੇ ਨੂੰ ਰਾਜ ਦੇਣ ਲਈ ਕਿਹਾ ਉਹ ਸਿੱਖ ਰਾਜ ਕਿਵੇਂ ਬਣਿਆ ਉਹ ਸਾਰੀ ਜਿਹੜੀ ਕਥਾ ਇਸ ਗ੍ਰੰਥ ਵਿੱਚ ਹੈ ਅਤੇ ਜਿਸ ਦਾ ਰਾਜ ਹੋਵੇ ਸੁਪਨਾ ਵੀ ਉਸ ਦਾ ਹੁੰਦਾ ਮਹਾਰਾਜ ਕਹਿੰਦੇ ਆ ਜਿਸਕਾ ਰਾਜ ਤਿਸੇ ਕਾ ਸੁਪਨਾ ਜਿਹਦਾ ਰਾਜ ਹੋਵੇ ਸੁਪਨੇ ਵੀ ਉਹਦੇ ਹੈ ਜਿਹਦੇ ਪੱਲੇ ਕੁਝ ਨਹੀਂ ਉਹਦੇ ਕਾਹਦੇ ਸੁਪਨੇ ਹੈ ਕੀ ਉਹਨੂੰ ਆਸ ਹੈ ਗੁਰੂ ਕੇ ਸਿੰਘਾਂ ਦਾ ਰਾਜ ਹੈ ਮਹਾਰਾਜ ਜੀ ਦੇ ਬਚਨਾਂ ਕਰਕੇ। ਤਾਂ ਹੀ ਗੁਰੂ ਕੇ ਸਿੰਘਾਂ ਨੇ ਸੁਪਨੇ ਵੀ ਸਕਾਰ ਆਪਣੇ ਕੀਤੇ ਹੋਏ, ਜੰਗਾਂ ਯੁੱਧ ਕਰਕੇ। ਗੁਰੂ ਕਾ ਪੰਥ ਉਸ ਵੇਲੇ ਭਾਵੇਂ ਕਿੰਨੇ ਸਰਦਾਰਾਂ ਵਿੱਚ ਆ ਮਿਸਲਾਂ 'ਚ ਵੰਡ ਵਿਹਾਰ ਸੀ, ਜਥੇਦਾਰੀਆਂ ਸਨ, ਪਰ ਦੁਸ਼ਮਣ ਦੀ ਚੜ੍ਹਾਈ ਕਰਦੇ ਅਤੇ ਇਕੱਠੇ ਮਿਲ ਜੁਲ ਕੇ ਵਰਤਾਰਾ ਵਰਤਾਉਂਦੇ ਸੀ। ਅੱਜ ਕੱਲ੍ਹ ਵਾਂਗ ਜਿਹੜੀਆਂ ਲੱਤਾਂ ਖਿੱਚਣੀਆਂ ਉਹ ਬਿਲਕੁਲ ਨਹੀਂ ਸੀ ਕਰਦੇ। ਇੱਕ ਅੱਗੇ ਜਾਂਦਾ, ਦੂਜਾ ਕਹਿੰਦਾ ਇਹਨੂੰ ਮੈਂ ਤਾਂ ਚੜ੍ਹ ਨਹੀਂ ਦੇਣਾ ਹੈ, ਲੱਭ ਲੈਣ ਦੇ ਤਰੀਕਾ ਇਹਦਾ ਪਰਦਾ ਫਾਸ਼ ਕਰ ਦੇਣਾ ਇਹਦਾ। ਇਹੋ ਜਿਹੜੇ ਲੋਕ ਹੁੰਦੇ ਆ ਉਹ ਕਦੇ ਗੁਰੂ ਦੀ ਖੁਸ਼ੀ 'ਤੇ ਲੈ ਨਹੀਂ ਸਕਦੇ। ਆਪਣਾ ਵੀ ਉਹਨਾਂ ਨੇ ਪੱਲਾ ਜਿਹੜਾ ਸਾਫ਼ ਕਰਵਾ ਕੇ ਬਹਿ ਜਾਣਾ ਹੈ। ਸਮੇਂ ਸਮੇਂ ਦੇ ਨਾਲ ਗੁਰੂ ਘਰ ਦੇ ਨਿੰਦਕ ਲੋਕ ਬੜੇ ਜਿਹੜੇ ਉਹ ਸਾਧ ਸੰਗਤ ਜੀ ਹੋਏ ਆ। ਜ਼ਕਰੀਆ ਖਾਨ ਔਰੰਗਜ਼ੇਬ ਵਰਗੇ ਹੀ ਕਹਿੰਦੇ ਸੀ ਵੀ ਆ ਜਹਾਂਗੀਰ ਵਰਗੇ ਵੀ ਖਾਲਸਾ ਪੰਥ ਜਿਹੜਾ ਏ। ਜਹਾਂਗੀਰ ਕਹਿੰਦਾ ਸੀ ਗੁਰੂ ਅਰਜਨ ਦੇਵ ਮਹਾਰਾਜ ਨੇ ਵੀ ਜਿਹੜੀ ਇਹ ਨੀਂਹ ਰੱਖੀ ਦੁਕਾਨ ਪਾਈ ਮੈਂ ਖਤਮ ਕਰ ਦੇਣੀ ਹੈ। ਜਹਾਂਗੀਰ ਵੀ ਮਰ ਗਿਆ, ਸ਼ਾਹਜਹਾਂ ਦੀ ਵਾਰੀ ਆਈ ਉਹ ਵੀ ਮਰ ਗਿਆ, ਜੰਗਾਂ ਜਾ ਯੁੱਧ ਕੀਤੇ ਹਾਰ ਗਿਆ ਛੇਵੇਂ ਪਾਤਸ਼ਾਹ ਜੀ ਤੋਂ। ਔਰੰਗਜ਼ੇਬ ਦੇ ਸੂਬੇਦਾਰ ਵਜ਼ੀਰ ਖਾਨ ਹੋਣਾ ਵੀ ਇਹ ਬੀੜਾ ਚੁੱਕਿਆ। ਅਖੀਰੀ ਕੀ ਹੋਇਆ, ਆ ਬੈਲਾ ਮਗਰ ਪਾ ਕੇ ਘਸੀਟਿਆ ਸਿੰਘਾਂ ਨੇ ਤਾਂ ਕੀ ਮਿਲਿਆ, ਕੁਝ ਵੀ ਨਹੀਂ। ਮੌਤ ਵੀ ਕਰਾਈ, ਛਿੱਤਰ ਵੀ ਖਾਧੇ ਅਤੇ ਅੱਜ ਨਾਮ ਵੀ ਛਿੱਤਰਾਂ ਵਿੱਚ ਹੀ ਆਉਂਦਾ ਉਹਦਾ। ਜ਼ਕਰੀਆ ਖਾਨ ਵੀ ਕਹਿੰਦਾ ਸੀ ਭਾਈ ਤਾਰੂ ਸਿੰਘ ਜੀ ਨੂੰ, ਭਾਈ ਤਾਰੂ ਸਿੰਘ ਨੂੰ ਕਹਿੰਦਾ ਵੀ ਤੈਨੂੰ ਲਾਲਚ ਦਿੰਦੇ ਹਾਂ, ਤੂੰ ਆ ਬਣ ਜਾ ਮੁਸਲਮਾਨ, ਕਲਮਾ ਪੜ੍ਹ ਲਾ ਤੂੰ। ਭਾਈ ਤਾਰੂ ਸਿੰਘ ਜੀ ਕਹਿੰਦੇ ਵੀ ਜੇ ਮਰ ਜਾਣਾ ਮੁਸਲਮਾਨ ਹੋ ਕੇ ਵੀ ਤਾਂ ਅਸੀਂ ਫਿਰ ਕਿਉਂ ਇਹ ਆਪਣੇ ਧਰਮ ਤੋਂ ਬੇਮੁਖ ਹੋਈਏ, ਗੁਰੂ ਦੀ ਸਿੱਖੀ ਕਿਉਂ ਛੱਡੀਏ, ਧਰਮ ਦੀ ਖਾਤਰ ਲੜਨਾ ਕਿਉਂ ਛੱਡੀਏ। ਜ਼ਕਰੀਆ ਖਾਨ ਕਹਿਣ ਲੱਗਾ ਉਹ ਤਾਰੂ ਸਿੰਘ ਆ ਜਿਹੜੇ ਤੂੰ, ਕਿਉਂਕਿ ਉਹ ਕਿਹੜਾ ਕੋਈ ਸਿੱਖ ਸਿਹਦਾ ਜਿਹਦਾ ਕਹਿੰਦਾ ਵਾ ਜਿਹੜਾ ਤੂੰ ਵਾਲਾਂ ਦੀ ਪੰਡ ਦੀ ਸਿਰ 'ਤੇ ਚੁੱਕੀ ਫਿਰਦਾ, ਤੇਰੀ ਮੈਂ ਖੁੰਡ ਕੇ ਰੱਖ ਦਿਆਂਗਾ। ਭਾਈ ਤਾਰੂ ਸਿੰਘ ਜੀ ਨਿਮਰਤਾ ਦੇ ਘਰ ਸੀ, ਸੰਤ ਸਨ, ਕਹਿੰਦੇ ਜ਼ਕਰੀਆ ਖਾਨ ਇਹ ਤਾਂ ਮੇਰੇ ਗੁਰੂ ਦੀ ਦਿੱਤੀ ਹੋਈ ਮੋਹਰ ਹੈ, ਇਹ ਮੇਰੇ ਸਵਾਸਾਂ ਨਾਲ ਜਾਏਗੀ, ਬਾਕੀ ਸਿਰ ਖੁੰਡਣ ਦੀ ਗੱਲ ਕਰਦਾ ਤੇ ਤੇਰੇ ਸਿਰ 'ਤੇ ਕੋਈ ਵਾਲ ਨਹੀਂ ਰਹਿਣਾ ਹੈ, ਉਹ ਤੇਰੇ ਜੁੱਤੀਆਂ ਮਾਰ ਕੇ ਅਸੀਂ ਜਿਹੜਾ ਲਾ ਕੇ ਖੜਾਂਗੇ। ਜ਼ਕਰੀਆ ਖਾਨ ਵੀ ਮੋਇਆ ਹੋ ਗਿਆ, ਮੀਰ ਮੰਨੂ ਆਇਆ, ਮੀਰ ਮੰਨੂ ਵੀ ਚਲਾ ਗਿਆ। ਬੜੇ ਬੜੇ ਹੋਏ ਆ ਪਰ ਸਾਧ ਸੰਗਤ ਜੀ ਸਭ ਚਲੇ ਗਏ। ਕਹਿਣ ਦਾ ਮਤਲਬ ਗੁਰੂ ਘਰ ਦੀ ਜੇ ਅਸੀਂ ਸੋਭਾ ਕੋਈ ਵਧਾ ਨਹੀਂ ਸਕਦੇ ਜਾਂ ਅਸੀਂ ਗੁਰੂ ਘਰ ਨੂੰ ਕੁਝ ਦੇ ਨਹੀਂ ਨਾ ਸਕਦੇ, ਵਿਗਾੜ ਨਾ ਪਾਈਏ, ਵਿੱਚ ਨਾ ਅੜੀਏ, ਤਾਂ ਹੀ ਭਲਿਆਈ ਆ। ਜੇ ਕਿਤੇ ਮਨ 'ਚ ਆ ਗੱਲ ਬਹਿ ਗਈ ਵੀ ਪਤਾ ਨਹੀਂ ਮੇਰੇ ਤੋਂ ਬਿਨਾਂ ਗੱਡੀ ਨਹੀਂ ਚੱਲਣੀ, ਫਿਰ ਤਾਂ ਅੱਜ ਵੀ ਮਰੇ ਹਾਂ ਅਤੇ ਕੱਲ੍ਹ ਵੀ ਮਰੇ ਹਾਂ। ਮਹਾਰਾਜ ਦੇ ਬਾਣੀ ਵੇਖੋ ਆਪਾਂ ਪੜ੍ਹਦੇ ਹੀ ਹਾਂ, ਸੁਣਦੇ ਹੀ ਹਾਂ, ਕਿੰਨੇ ਥਾਵਾਂ 'ਤੇ ਇਹੀ ਆ ਰਿਹਾ ਵੀ ਤੂੰ ਭਾਈ ਦਾਸਾਂ ਦਾ ਦਾਸ, ਦਾਸਾਂ ਦਾ ਦਾਸ ਹੋ ਜਾ। ਉਹ ਭਾਵਨਾ ਸਾਡੀ ਪਤਾ ਨਹੀਂ ਕਿੱਥੇ ਹੈ, ਬਸ ਅਸੀਂ ਬ੍ਰਹਮ ਗਿਆਨੀ ਹਾਂ ਸਾਰੇ। ਗੁਰੂ ਕੇ ਸਿੰਘ ਨਿਮਰਤਾ ਵਾਲੇ ਸੀ, ਜਿਹੜੀ ਸੇਵਾ ਲੈਣੀ ਹੱਥ ਜੋੜ ਕੇ ਲੈ ਲੈਣੀ। ਇਹੀ ਕਹਿਣਾ ਮਹਾਰਾਜ ਸੰਗਤ ਨੂੰ ਕਹਿਣਾ, ਗੁਰੂ ਖਾਲਸਾ ਜੀ ਜਿਵੇਂ ਤੁਹਾਡੀ ਆਗਿਆ ਸਿਰ ਮੱਥੇ ਸਾਡੇ। ਸੇਵਾ ਪੈਣ ਲਈ ਤਾਂ ਸਾਰੇ ਖਾਲਸੇ ਸਿੰਘਾਂ ਦੇ ਚਰਨੀ ਢਹਿ ਕੇ ਪੈ ਜਾਣਾ, ਇਹ ਗੁਰੂ ਦੇ ਸਿੰਘਾਂ ਦੀ ਭਾਵਨਾ ਸੀ। ਇਹ ਗੁਰੂ ਦੀ ਕਿਰਪਾ ਤੋਂ ਬਿਨਾਂ, ਗੁਰੂ ਦੀ ਸ਼ਰਧਾ ਪ੍ਰੇਮ ਰੱਖੇ ਤੋਂ ਬਿਨਾਂ ਇਹ ਭਾਵਨਾ ਨਹੀਂ ਬਣਦੀਆਂ। ਭਾਵੇਂ ਕਿੰਨਾ ਅਸੀਂ ਰੌਲਾ ਪਾ ਲਈਏ, ਭਾਵੇਂ ਅਸੀਂ ਕਿੰਨੇ ਗੁਰੂ ਮਹਾਰਾਜ ਨੇੜੇ ਬੈਠੇ ਰਹੀਏ, ਉਹ ਫਿਰ ਬਾਬਾ ਪ੍ਰਿਥੀ ਚੰਦ ਵਾਲੀ ਗੱਲ, ਧੀਰ ਮੱਲੀਆਂ ਵਾਲੀ ਗੱਲ ਹੀ ਹੋਣੀ ਆ। ਗੁਰੂ ਕੀ ਅੰਸ਼ਵੰਸ਼ੀ ਸੀ। ਭਾਵੇਂ ਕਿ ਪਰਮੇਸ਼ਰ ਦੇ ਘਰ ਵਿੱਚ ਗੁਰੂ ਮਹਾਰਾਜ ਨੂੰ ਪ੍ਰਵਾਨ ਹੋਣ, ਪਰ ਨਾਮ ਨਿੰਦਕਾਂ ਵਿੱਚ ਹੀ ਆਉਂਦਾ ਹੈ। ਅੱਜ ਇਸੇ ਤਰ੍ਹਾਂ ਨਿੰਦਕਾਂ ਵਿੱਚ ਹੀ ਨਾਮ ਆਉਂਦਾ ਹੈ। ਟੇਢੇਪਨ ਵਾਲਿਆਂ ਨੂੰ, ਟੇਢੇ ਟੇਢੇ ਚਰਨ ਰੱਖਣ ਵਾਲਾ ਟੇਢਾ ਹੀ ਕਿਹਾ ਜਾਂਦਾ ਹੈ। ਭਾਈ ਗੁਰਬਖਸ਼ ਸਿੰਘ ਜੀ ਦਾ, ਜਿਹੜੇ ਅਕਾਲ ਤਖ਼ਤ ਸਾਹਿਬ ਵਿਖੇ ਜਥੇਦਾਰ ਵੀ ਰਹੇ, ਉਹਨਾਂ ਦਾ ਪ੍ਰਸੰਗ ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਵਿੱਚ ਦਬਾਓ ਸੀਸ ਤੇ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਗੁਰਬਖਸ਼ ਸਿੰਘ ਨਿਹੰਗ ਕੀ।
ਗੁਰੂ ਪਿਆਰੀ ਸਾਧ ਸੰਗਤ ਜੀ, ਜੋ ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਜੀ ਹੋਏ ਹੈ, ਪਿੰਡ ਲੀਲ ਖੇਮ ਕਰਨ ਪੱਟੀ ਦੇ ਵਿੱਚ, ਮਾਤਾ ਪਿਤਾ ਦਾ ਨਾਮ ਭਾਈ ਦਸੁੰਦਾ ਜੀ, ਮਾਤਾ ਲਛਮੀ ਜੀ, ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਜਾ ਕੇ ਸੇਵਾ ਕਰਨ ਲੱਗ ਪਏ ਅਨੰਦਪੁਰ ਸਾਹਿਬ ਜਾ ਕੇ। ਸੱਚੇ ਪਾਤਸ਼ਾਹ ਜੀ ਨੇ ਸੇਵਾ ਦੀ ਭਾਵਨਾ ਵੇਖ ਕੇ, ਭਾਵ ਵੇਖ ਕੇ ਅਤੇ ਵਰ ਬਖਸ਼ੇ। ਸਾਧ ਸੰਗਤ ਬਿਨ ਭਾਉ ਨਹੀਂ ਉਪਜੇ, ਭਾਵ ਬਿਨ ਭਗਤ ਨਾ ਹੋਏ ਤੇਰੀ। ਗੁਰੂ ਦੀ ਸੰਗਤ ਤੋਂ ਬਿਨਾਂ, ਗੁਰੂ ਦੇ ਚਰਨਾਂ ਦੇ ਆਸਰਾ ਲਏ ਤੋਂ ਬਿਨਾਂ ਕਦੇ ਪ੍ਰੇਮ ਨਹੀਂ ਪੈਦਾ ਹੁੰਦਾ। ਅਤੇ ਮਹਾਰਾਜ ਦੇ ਭਾਵ ਬਿਨ ਭਗਤ ਨਾ ਹੋਏ ਤੇਰੀ। ਪ੍ਰੇਮ ਤੋਂ ਬਿਨਾਂ ਤੂੰ ਭਗਤੀ ਕਰ ਨਹੀਂ ਸਕਦਾ, ਜਿੰਨੀ ਮਰਜ਼ੀ ਨੂੰ ਹੱਥ ਪੱਲੇ ਮਾਰ ਕੇ ਵੇਖ ਲੈ। ਭਾਈ ਦਸੁੰਦਾ ਸਿੰਘ ਜੀ ਨੇ, ਮਾਤਾ ਲਛਮੀ ਜੀ ਨੇ, ਜਿਨ੍ਹਾਂ ਨੇ ਅੰਮ੍ਰਿਤ ਛਕ ਕੇ ਸਿੰਘ ਕੌਰ ਬਣੇ, ਗੁਰੂ ਜੀ ਨੇ ਵਾਰ ਬਖਸ਼ੇ ਅਤੇ ਸਾਧ ਸੰਗਤ ਜੀ, ਭਾਈ ਗੁਰਬਖਸ਼ ਸਿੰਘ ਜੀ ਦਾ ਜਨਮ ਹੋਇਆ। ਫਿਰ ਵਿਸਾਖ ਵਧੀ ਪੰਜਵੀਂ ਨੂੰ, ਪੰਜਵੀਂ ਥਿੱਤ ਹਨੇਰ ਪੱਖ ਚਾਨਣੇ ਦਾ, ਚੰਦਰਮਾ ਦਾ, ਵਿਸਾਖ ਦਾ ਮਹੀਨਾ, ਭਾਈ ਗੁਰਬਖਸ਼ ਸਿੰਘ ਜੀ ਦਾ ਜਨਮ ਹੋਇਆ, ਜੋ ਬੜੇ ਸੂਰਬੀਰ ਹੋਏ ਹੈ। ਜਦੋਂ 11 ਸਾਲ ਦੀ ਉਮਰ ਹੋ ਗਈ, ਕਿਉਂਕਿ 1745 1688 ਦੇ ਵਿੱਚ ਜਨਮ ਹੋਇਆ ਹੈ, ਅਤੇ 1699 ਵਿੱਚ 11 ਸਾਲ ਬਣ ਗਏ, ਗੁਰੂ ਜੀ ਨੇ ਖਾਲਸਾ ਪੰਥ ਸਾਜਿਆ, ਉਸ ਦਿਨ ਹੀ ਭਾਈ ਗੁਰਬਖਸ਼ ਸਿੰਘ ਜੀ ਨੇ ਅੰਮ੍ਰਿਤ ਛਕਿਆ। ਅੰਮ੍ਰਿਤ ਜਦੋਂ ਛਕ ਲਿਆ, 15 ਸਾਲ ਦੀ ਉਮਰ ਹੋਈ, ਮਾਤਾ ਪਿਤਾ ਜੀ ਚੜ੍ਹਾਈ ਕਰ ਗਏ। ਭਾਈ ਗੁਰਬਖਸ਼ ਸਿੰਘ ਜੀ ਬਾਬਾ ਦੀਪ ਸਿੰਘ ਜੀ ਦੀ ਹਜ਼ੂਰੀ ਵਿੱਚ ਰਹਿ ਕੇ, ਭਾਈ ਮਣੀ ਸਿੰਘ ਜੀ ਦੀ ਹਜ਼ੂਰੀ ਵਿੱਚ ਰਹਿ ਕੇ ਸ਼ਸਤਰ ਵਿਦਿਆ ਅਤੇ ਗੁਰਬਾਣੀ ਦੇ ਅਰਥ ਅਤੇ ਜਿਹੜਾ ਹੈ ਗੁਰਬਾਣੀ ਦੇ ਸੰਥਿਆ ਕੀਤੀ। ਉਹ ਭਾਈ ਗੁਰਬਖਸ਼ ਸਿੰਘ ਦੀ ਜਿਹੜੀ ਸਾਖੀ ਸ਼ੁਰੂ ਹੋਣ ਜਾ ਰਹੀ ਹੈ। ਜਿਸ ਵਕਤ ਸਾਧ ਸੰਗਤ ਜੀ ਅਹਿਮਦ ਸ਼ਾਹ ਅਬਦਾਲੀ ਆਉਣ ਲੱਗ ਪਿਆ, 1747 ਵਿੱਚ ਆਉਣਾ ਸ਼ੁਰੂ ਕੀਤਾ। ਇਹ ਜਿਹੜਾ ਸਾਕਾ ਹੋਇਆ ਹੈ, ਇਹ 1765 'ਚ ਹੋਇਆ। ਅਹਿਮਦ ਸ਼ਾਹ ਅਬਦਾਲੀ ਦਾ 8ਵਾਂ ਹਮਲਾ ਸੀ ਹਿੰਦੁਸਤਾਨ ਦੇ ਪੰਜਾਬ 'ਤੇ, ਅਤੇ ਭਾਈ ਗੁਰਬਖਸ਼ ਸਿੰਘ ਉਹ ਹਨ, ਕੱਲ੍ਹ ਵੀ ਆਪ ਜੀ ਨੂੰ ਦੱਸਿਆ ਸੀ ਕਿ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਮਦਮਾ ਸਾਹਿਬ ਗੁਰਬਾਣੀ ਦੇ ਅਰਥ ਪੜ੍ਹਾਏ ਹੈ, ਜੰਗਾਂ ਯੁੱਧਾਂ ਦਾ ਕਮਰ ਕੱਸਾ ਖੋਲ੍ਹ ਕੇ ਨਾਲ ਬੀੜ ਤਿਆਰ ਕਰਵਾਈ, ਦਮਦਮੀ ਬੀੜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਅਰਥ ਪੜ੍ਹਾਏ, ਉਹਨਾਂ 48 ਸਿੰਘਾਂ ਵਿੱਚ ਭਾਈ ਗੁਰਬਖਸ਼ ਸਿੰਘ ਜੀ ਨਾਲ ਹੀ ਸਨ। ਸਤਿਗੁਰੂ ਜੀ ਦੇ 2-5 ਪਿਆਰੇ, 3 ਤੇ ਸ਼ਹੀਦ ਹੋ ਗਏ ਸਨ ਚਮਕੌਰ ਦੀ ਗੜੀ ਵਿੱਚ, ਬਾਕੀ ਹੋਰ ਸਿੰਘ। ਫਿਰ ਗੁਰੂ ਮਹਾਰਾਜ ਨੇ ਪਾਠ ਦੀ ਸੰਪੂਰਨਤਾ ਕਰਕੇ ਸੰਪਰਦਾ ਦੱਸਿਆ ਜਾਂਦਾ ਕਿ ਅਖੰਡ ਪਾਠ ਸੰਪੂਰਨ ਪੜਵਾਇਆ, ਪਾਠ ਕਰਵਾਏ, ਜਿਨ੍ਹਾਂ ਵਿੱਚ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਧਰਮ ਸਿੰਘ ਭਾਈ ਰੂਪ ਚੰਦ ਜੀ ਦੇ ਪੁੱਤਰ, भाई धर्म सिंह भाई दया सिंह ने नहीं किया। भाई धर्म सिंह रूप चंद जी के पुत्र के पांच प्यार च भाई धर्म सिंह बाबा दीप सिंह जी भाई मणि सिंह जी शहीद ते भाई गुरबख्श सिंह जी शहीद जिन्हां दी कथा अज शुरू होण लगी है। पंजां ने पाठ किया सिंघां ने गुरु महाराज ने एक चौंकड़े के सरवण किया गुरु गोबिंद सिंह महाराज जी ने। भाई गुरबख्श सिंह जी ही श्री हजूर साहब नाल गए सतगुरु जी नाल जो गुरदा गद्दी बख्शिश की महाराज ने गुरु ग्रंथ साहब महाराज ने उत्थे सतगुरु जी के पांच प्यारे एक प्यारे जी एक भाई गुरबख्श सिंह जी संत हर सिंह जी जो महाराज डायरी लिखा करते रोज दी भाई संतोख सिंह जी हजूरी हजूर साहब के रहने वाले पांच सिंघां दी हजूरी विच गुरु जी ने गुरु ग्रंथ साहब जी नू गुरदा गद्दी बख्शिश की ते नाल ही आग्या की भी आग्या भई अकाल की तभी चलायो पंथ सब सिखन को हुक्म है गुरु मान्यो ग्रंथ गुरु ग्रंथ जी मान्यो प्रगट गुरां की देह जो प्रभु को मिलबो चाहे खोज शब्द में लेह। ये शब्द उचार के गुरदा गद्दी बख्श दित्ती प्रदक्षणा कीतियां पंज प्यारे साहबान भाई गुरबख्श सिंह जी विच ही सन उस समय। ऐसे भाई गुरबख्श सिंह जिन्होंने बाबे बंदे सिंह बहादुर नाल भी जंगा कीतियां होर जिन्ने भी साके होए है वह सारे साकियां दे विच जंगा कीतियां ते शहीदां दी मिसल बाबा दीप सिंह जी दी जिहड़ी मिसल है उन्हां विच जथेदार भी सन ते दमदमी टकसाल दे दूजे मुखी भी सन पहले बाबा दीप सिंह जी दूजे भाई गुरबख्श सिंह जी ते तीजे जिहड़े है भाई सूत सिंह जी। भाई गुरबख्श सिंह जी जदों आपां श्री अकाल तख्त साहिब दर्शन करांगे प्रदक्षणा करांगे कोठा साहिब दे परले पास दे गेट दे लंघ के परले बन्ने स्थान बनिया शहीद गंज भाई गुरबख्श सिंह जी दा। इस तरह ऐसे जिहड़े महान जिहदे कांड होया एक लोहघारा होया 1822 दे करीब 1765 सन ते उस वक्त साध संगत जी बाबा जी की जिहड़ी उम्र है वह 77 साल की हो गई सी जिवें उन्होंने जंग की है अहमद शाह दे नाल वो कथा शुरू हो जा रही है। बड़ा ध्यान दे के सुनो जी
साखी सुनो सुजान
ए सुगड़ सुजान गुरु के सिंघो आ उच्ची मत वालियो आ मन की मत त्याग के रहन वालियो श्रेष्ठ घाट घड़न वालियो गुरु के सिंघो ऐसे संतां दी कथा सुनो।
भाई शहीदी उन भली
भाई गुरबख्श सिंह जी ने शहीदी बड़ी भली पाई है आ महान शहीदियां चो वड्डी शहीदी है।
पल अमृत सर अस्थान
जो भलाई है गुरु का स्थान श्री अमृतसर साहब डिठे सबे थाव नहीं तुद जेया बद्धो पुरख विधाते तातु सोया बसदी सगन अपार अनूप रामदास पुर नानक हरहा कसमल जाहे नाये रामदास सर। भला संजोग मूर्त पर साची अबचल नीव रखाई हर मंदिर हर साजिया हर वसै जिस नाल अबचल नगर गोबिंद गुरु का नाम जगत सुख पाया राम संतो रामदास सरोवर नीका जो नावै सो कुल दरावे उधार हुआ है जी का। ऐसा श्री हरिमंदर साहब जिहड़ा भला स्थान है इस स्थान की बेदबी नूं चल ना चलदे होए जिहड़े अहमद शाह अब्दाली गिलजे पठाणा ने बेदबी करन की कोशिश की उन्हां नूं सौदा लाया भजाया भाई गुरबख्श सिंह जी की शहीदी हुई शहीदे जामद पीती वो कथा सुनो।
चा पई हुतो पजंगी आ बड जंगी
बड़े पजंगी सन ते बड़े योधे सूरमे जंगी सन। पजंगी कहिदा है निहंग सिंह फरले वालियां नूं निहंग सिंह का सीधा जिहा अर्थ जिहड़े मन की शंका त्याग के सदा शहीदी पाउण लई तैयार रहिंदे आ फिर माया तो निर्लेप उहनूं कहिदा निहंग सिंह। फारसी विच निहंग किहनूं कहिदा है खड़ग तलवार नूं संज्ञा कला के खड़ग तलवार फिर कौन धारण करते गुरु के सिंह करते निहंग सिंह नाम है। फारसी में शब्द वरत्या गया है तो सर्वलोक ग्रंथ चो सतगुरु जी की रचना उत्थे लिखा बाहत निहंग उठत फुलिंग आ तलवारां वार रहे है छंड रहे प्रहार रहे है तो उठत फुलिंग चंग्याले विचों निकल रहे हैं। इस तरह ही चरित्रां विच आउंदा है दसम ग्रंथ साहिब विच 200 दे कुछ चरित्र है कि निकसो बड़ो निहंग निकसो भी निकलिया बड़ा वड्डा निहंग निहंग मगरमाश नूं मगरमाश का जोर बड़ा पैंदा पानी विच संसार रूपी जिहड़ा समुंदर है इहदे विच निहंग सिंघां दा जोर है। निहंग सिंह गुरु दे प्यारे ऐसे जिहड़े फिर भुजंगी है भुजंगी जिन्हां दे कंठ गल विच आ कंठ जिहड़ा हुंदा ते भुज टौलियां विच बड़ी जान है फिर भुजंगी निहंग सिंह फरलियां वाले जिहड़ा एक फिरका जो सतगुरु जी ने बनाया है शस्त्र बस्त्र सजाउणे नीला बाणा पहनना ते शीस उपर दमाला सजाउणा खड़के लोहे सर्ब लोहे दे चक्कर इसे तरह खंडे छोटे छोटे शस्त्र कृपाना गजगाह तोड़े जिहड़े दमाले नूं कस दईदा लोहे दीआं तारां नाल वैरी जिनी मर्जी वो वाह लावे दमाला ना थले डिगे थोड़ी भी लड़ रहा हो दस्तार कदे पई हो कदे पिया हो। निहंग सिंह ऐसे निहंग सिंह के कई अर्थ लिखे हुए निहंग दे इस तरह निहाल सिंह कवि जी ने साध संगत जी लिखा होया है उन्होंने लिखा है धर्म के तुर अंदर उदारता के धारा तर धर्म दे की तुरंदर गए भार चुकन वाले बड़े बलवान है उदारता के धारा धर बड़े सखी दाते दिल दे बड़े सूरमे भोले पाल पराजित चकोल प्रेम रंग मैं भोले पाले सुभा दे प्रेम दे रंग विच रंगे हुए रब दे परमेश्वर दे रंग विच सर्ब लो प्यारे अरब खरब लौना दर्ब बंद नैक होना गर्भ पुन पर भैया के संग में सर्ब लो प्यारे सर्ब लो परमेश्वर का अवतार भी है ते शस्त्रां दे प्यारे है आ अरब खरब पैसा ते दर्ब दे नाल ते बंद कहिए रिश्तेदारी वधी कोई नहीं इन्हां बंधना विचों बिल्कुल नहीं। जिहड़े निहंग सिंघां दी इत्थे गल हो रही है भाई गुरु भगत सिंह जी वो निहंग सिंह है नैक हुना गर्ब कहिंदे भोरा मात्र हंकार नहीं है पुन पर भैया के संग मैं पहले दिनों तीन जिन्हों के बीच फिर वो कैसे है कहते हैं भी साज के सुबानो सुर गाज के मरगिंदरपुर सुबाना नीला बाणा साज के शस्त्र पत्र सजा के मृग दे इंद्र वो कौन शेर शेर वांग बड़ा गज के भज के गरीब को बिदारे जोर जंग मैं आज जोर जंग धर्म का जुद होता दे गरीब गए दुश्मन नूं मार के परे ओ मारते हैं मोद के तुरंग मैं उमंग के उतंग पंथ लोग दंग कहवे सो कीने निहंग मैं महाराज कहते मैं ता कीते निहंग सिंह भी जिहड़े लोगों के हंकारियों के दंगे है इन्हों खत्म करने वास्ते ऐसे निहंग सूरमे पैदा किए ऐसे भाई साहब जी आ बड़े भुजंगी सूरमे ते नाल ही बड़े जंगी योधे सन
नील बस्त्र रंग रह रह चंगी
नील बस्त्र ले कपड़े पहरे नीले बस्त्र पहने हुए है त्या रैत बैदे पक्के आजती सती हठिए नाले दे पक्के इसे तरह अमृत वेले उठ के नाम सिमरन अभ्यास करने वाले गुरु की रैत बैत ਤੂੰ ਕਿਤੇ ਖਾਲੀ ਨਹੀਂ ਐ ਪੱਕੇ ਸੂਰਮੇ ਯੋਧੇ।
ਰਾਤ ਉੱਠੇ ਅਰ ਸੁਖਾ ਪੀਵੇ।
ਆ ਸਿਰ ਚੜ੍ਹ ਸਵੇਰ ਚੜ੍ਹਦੀ ਹੈ ਤੇ ਸਤਸੰਗ ਜੀ ਆ ਸੁੱਖ ਲੁਧਿਆਣ ਦੀਆਂ ਸ਼ਹੀਦੀ ਦੇ ਗਾ ਸਕਦੇ ਹੈ। ਸ੍ਰੀ ਹਜ਼ੂਰ ਸਾਹਿਬ ਜਾਈਏ ਅੰਮ੍ਰਿਤ ਵੇਲੇ ਤੋਂ ਕਵਾੜ ਖੋਲਦੇ ਉਦੋਂ ਹੀ ਸ਼ਹੀਦੀ ਦੇਗਾਂ ਲੱਗਦੀਆਂ ਹੈ। ਫਿਰ ਆਸਾ ਦੀ ਵਾਰ ਦਾ ਜਦੋਂ ਕੀਰਤਨ ਹੁੰਦਾ ਹੈ ਸਮਾਪਤ ਵੇਲੇ ਉਦੋਂ ਵੀ ਸ਼ਹੀਦੀ ਦੇਗਾਂ ਦਾ ਪੈਰਾ ਹੁੰਦਾ ਅਤੇ ਛਕਾਈਆਂ ਜਾਂਦੀਆਂ। ਫਿਰ ਸ਼ਾਮ ਦੇ ਜਦੋਂ ਇਤਿਹਾਸ ਦੀ ਕਥਾ ਆਰੰਭ ਹੋਣ ਲੱਗਦੀ ਹੈ ਉਦੋਂ ਵੀ ਸ਼ਹੀਦੀ ਦੇਗਾਂ ਛਕਾਈਆਂ ਜਾਂਦੀਆਂ। ਪੰਜ ਸੁੱਖੇ ਦੇ ਜਿਹੜੇ ਤੁਰੇ ਪੱਤੇ ਪਾਏ ਜਾਂਦੇ ਹੈ, ਬਾਕੀ ਸਾਰੀ ਜਿਹੜੀ ਰਸਤ ਹੈ ਉਹ ਰਗੜੇ ਦੀ ਹੁੰਦੀ ਹੈ। ਇੱਕ ਤਾਂ ਹੁੰਦਾ ਵੀ ਐਵੇਂ ਪੀ ਕੇ ਬਹੁਤੀ ਭੰਗ ਦੇ ਲੇਟਦੇ ਫਿਰਨਾ, ਕਿਉਂਕਿ ਪੰਜ ਪੱਤੇ ਪਾ ਕੇ ਸੁਰਤੀ ਬਿਰਤੀ ਕਾਇਮ ਕਰਨ ਵਾਸਤੇ ਕਿਹਾ ਹੈ, ਨਾ ਕਿ ਆ ਪੀਤੀ ਹੋਵੇ ਸਰੀਰ ਨਾਸ ਕੀਤਾ ਰਿੜਦਾ ਫਿਰ ਬੁਰਾ ਹਾਲ ਹੋਇਆ ਹੋਵੇ। ਇਹ ਤਾਂ ਸੁੱਖ ਨਿਧਾਨ ਦੀਆਂ ਸ਼ਹੀਦੀ ਦੇਗਾਂ ਆ ਅੰਮ੍ਰਿਤ ਵੇਲੇ ਸੋਚਾ ਚਾਰ ਕਰਕੇ ਇਸ਼ਨਾਨ ਕਰਕੇ ਬਾਣੀ ਪੜ੍ਹ ਕੇ ਤੇ ਦੇਗਾਂ ਛਕਦੇ ਹਨ। ਖੇਡੇ ਮਹੱਲੇ ਖੇਡ ਕੇ ਆ ਦਾਤਨ ਕਰਦੇ। ਖੇਡੇ ਮਹੱਲੇ ਮਤਲਬ ਜੰਗਲ ਮੈਦਾਨ ਜਾ ਕੇ ਸਵਾ ਪਹਿਰ ਰਾਤ ਰਹਿੰਦੀ ਸਵਾ ਕੁ ਦੋ ਦੇ ਕਰੀਬ ਇਸ਼ਨਾਨ ਕਰ ਲੈਂਦੇ ਹੈ। ਐਸੀ ਕਮਾਈ ਹੈ। ਵੇਖੋ ਅੱਜ ਅਸੀਂ ਕੀ ਕਰਦੇ ਹਾਂ, ਆ ਠਾਠ ਬਾਠ ਸਾਡਾ ਪੂਰਾ ਹੀ ਹੈ ਜਿਹੜਾ ਲੋਕਾਂ ਨੂੰ ਵਿਖਾਉਣਾ, ਬਾਕੀ ਅੰਮ੍ਰਿਤ ਵੇਲੇ ਉੱਠਣਾ ਸਾਡਾ ਕੋਈ ਨਹੀਂ ਹੈ। ਜੇ ਕਿਸੇ ਨੂੰ ਕਹਿ ਦੇ ਵੀ ਠਾਠ ਬਾਠ ਤੋਂ ਬੜਾ ਮਾਰਿਆ ਹੈ, ਕੀ ਗੱਲ ਤੈਨੂੰ, ਲੈ ਮਾਰਿਆ ਕਹਿੰਦੇ ਮੇਰਾ ਸਿੰਘ ਜਿਹੜਾ ਸੱਜ ਧੱਜ ਕੇ ਰਵੇ, ਵੀ ਮਹਾਰਾਜ ਨੇ ਕਿਹਾ ਫਿਰ ਅੰਮ੍ਰਿਤ ਦੇ ਵੇਲੇ ਉੱਠਣਾ, ਉਹ ਕਿਹੜੇ ਉੱਠਣਾ ਹੈ। ਜਿਹੜੀ ਗੱਲ ਸਾਨੂੰ ਚੰਗੀ ਲੱਗਦੀ ਉਹੀ ਰੱਖ ਲੈਂਦੇ ਹਾਂ, ਆ ਦੂਜੀ ਛੱਡ ਦਿੰਦੇ ਹਾਂ। ਭਾਈ ਗੁਰਭਗਤ ਸਿੰਘ ਦੀ ਰਹਿਤ ਪੈ ਦੇ ਪੱਕੇ, ਗੁਰੂ ਦੀ ਮਰਿਆਦਾ ਦੇ ਪੱਕੇ, ਆ ਦੇਣ ਚੜ੍ਹੇ ਅੰਮ੍ਰਿਤ ਵੇਲੇ ਸਵਾ ਪਹਿਰ ਰਾਤ ਰਹਿੰਦੀ ਉੱਠ ਕੇ ਇਸ਼ਨਾਨ ਕਰ ਲੈਂਦੇ ਹਨ।
ਬਾਣੀ ਪੜ੍ਹੇ ਖੜ ਪੱਗ ਬੰਧਾਨ,
ਬਾਣੀ ਪੜ੍ਹਦੇ ਹੈ ਸਤਿਗੁਰੂ ਜੀ ਦੀ ਬਾਣੀ ਦੇ ਨਿਤਨੇਮ ਕਰਦੇ ਖੜੇ ਖੜੇ, ਆ ਦਮਾਲਾ ਸਜਾਉਂਦੇ ਹੈ ਨਾਲ, ਆ ਸ਼ਸਤਰ ਛੋਟੇ ਛੋਟੇ ਨਾਲ ਖੰਡੇ ਕੜੇ ਗਜਗਾਹ ਤੋੜੇ ਆਦਿ ਸਜਾਉਂਦੇ ਹਨ।
ਸਰਬ ਲੋਕ ਕੀ ਪੂਜਾ ਕਰੇ,
ਸਰਬ ਲੋਕ ਸਾਰੇ ਸ਼ਸਤਰਾਂ ਦੀ ਪੂਜਾ ਕਰਦੇ, ਸਟੀਲ ਦੀ ਨਹੀਂ, ਅੱਜ ਕੱਲ੍ਹ ਸਟੀਲ ਹੀ ਪਾਉਂਦੇ ਹਾਂ। ਸਰਬ ਲੋਕ ਦੇ ਸਾਰੇ ਆ ਕੜੇ ਵੀ ਸਰਬ ਲੋਕ ਦੇ, ਮਾਲਾ ਵੀ ਸਰਬ ਲੋਕ ਦੀ, ਅਤੇ ਇਸੇ ਤਰ੍ਹਾਂ ਚੱਕਰ ਸਰਬ ਲੋਕ ਦੇ, ਸ਼ਸਤਰ ਸਰਬ ਲੋਕ ਦੇ, ਸਭ ਕੁਝ ਸਰਬ ਲੋਕ ਦੀ ਪੂਜਾ ਕਰਦੇ ਸ਼ਸਤਰਾਂ ਦੀ, ਦਸਤਾਰ ਸਜਾਉਂਦੇ ਵੱਡੀ। ਅੱਜ ਕੱਲ੍ਹ ਅਸੀਂ ਕੀ ਕਹਿੰਦੇ ਹਾਂ, ਉਹ ਫਲਾਣਾ ਬਾਬਾ ਵੇਖਿਆ ਜਿਹਨੇ ਪਖੰਡ ਕੀਤਾ, ਐਡੀ ਉਹਨੇ ਦਸਤਾਰ ਬੱਧੀ, ਦਿਖੇ ਉਹਨੂੰ ਕੁਝ ਨਾ, ਤੁਰਿਆ ਕੋ ਜਾਵੇ ਨਾ। ਇਹ ਆਪਣੀਆਂ ਜੜ੍ਹਾਂ ਪੁੱਟਣ ਵਾਲੀਆਂ ਗੱਲਾਂ ਹੁੰਦੀਆਂ। ਮਾਤੜ ਇੱਥੇ ਇੱਕ ਸਿੰਘ ਅੱਜ ਵੀ ਉਹ ਦਰਬਾਰ 'ਚ ਸ਼ਾਇਦ ਆਇਆ ਹੋਵੇ, ਸਰਹੰਦ ਗਏ ਸਾਂ ਬਾਬਾ ਜੀ, ਅੱਜ ਉਹ ਬੜੇ, ਅੱਜ ਵੀ ਕਈਆਂ ਨੇ ਦਰਸ਼ਨ ਕੀਤੇ ਹੋਣਗੇ ਉਹਨਾਂ ਦੇ। ਸਭ ਤੋਂ ਵੱਡੀ ਦਸਤਾਰ ਉਹ ਸਜਾਉਂਦੇ ਪੂਰੇ ਪੰਥ ਦੇ ਵਿੱਚ। ਉਸ ਵਕਤ ਆ ਬੈਠਿਆਂ ਬੈਠਿਆਂ ਕਹਿ ਦਿੱਤਾ, ਬਾਬਾ ਜੀ ਤੁਸੀਂ ਨਾ ਭਾਰ ਚੁੱਕਿਆ ਹੋਇਆ ਹੈ। ਉਹ ਕਹਿੰਦੇ ਭਾਈ ਇਹ ਭਾਰ ਨਹੀਂ ਹੁੰਦਾ, ਅਤੇ 75 ਕਿਲੋ ਦਾ ਕਮਲ ਦਾ ਫੁੱਲ ਹੈ, 75 ਕਿਲੋ ਭਾਰ ਸੀ ਉਸ ਵਕਤ। ਰਾਤ 10 ਵਜੇ ਦਸਤਾਰ ਉਹਨਾਂ ਸਰਹੰਦ ਦੀ ਗੱਲ ਹੈ, ਸਤਿਗੁਰੂ ਜੀ ਦੇ ਸਾਹਿਬ ਜਾਣ ਦਾ ਦਿਹਾੜਾ ਸੀ ਪੋਹ ਦੇ ਮਹੀਨੇ ਵਿੱਚ। ਦਸਤਾਰ ਆਪਣੇ ਹੱਥੀਂ ਸਾਨੂੰ ਉਹਨਾਂ ਲਾ ਲਿਆ, ਨਾਲ ਇੱਕ ਵੀਰ ਜੀ ਆਪਣੇ ਸਿੱਖ, ਉਹ ਵੀ ਇੱਥੇ ਦਰਬਾਰ 'ਚ ਹੀ ਹੋਣੇ ਆ, ਉਹਨਾਂ ਨੂੰ ਪਤਾ ਹੈ ਝੂਠ ਨਹੀਂ ਕੋਈ। ਦਸਤਾਰ ਖੋਲ੍ਹੀ ਡੇਢ ਘੰਟੇ ਦੇ ਵਿੱਚ ਪੂਰੀ, ਚਾਰ ਜਾਣਿਆਂ ਨੇ ਲੱਗ ਕੇ, ਤਿੰਨ ਅਸੀਂ ਇੱਕ ਹੋਰ ਹੀ, ਅਤੇ ਤਿੰਨ ਢੇਰ ਲੱਗੇ, ਰੰਗ ਬਿਰੰਗੀਆਂ ਦਸਤਾਰਾਂ ਸੀ। 300 ਮੀਟਰ ਤੋਂ ਉੱਤੇ ਦਸਤਾਰ ਸੀ ਉਸ ਵਕਤ, ਉਹਨਾਂ ਦੇ ਸੀਸ 'ਤੇ ਕੋਈ ਕੇਸ ਵੀ ਨਹੀਂ ਰਹਿ ਗਿਆ, ਨਿੱਤ ਦਸਤਾਰ ਸਜਾਉਂਦੇ ਚਾਰ ਘੰਟੇ ਲਾ ਕੇ। ਵੇਖੋ ਗੁਰੂ ਦੀ ਖੁਸ਼ੀ ਜਿੰਨਾ ਲੈਣੀ ਹੈ, ਸਾਡਾ ਡੇਢ ਮੀਟਰ ਦਾ ਪਟਕਾ ਅਤੇ ਗੱਲਾਂ ਸਾਡੀਆਂ ਬੜੀਆਂ ਹੈ, ਅਤੇ वो बाबा जी ने कहा भी बाबा जी इन्नी दस्तार वड्डी क्यों? कहते भाई साड़ी ते संतां ने सेवा लाई है, सतगुरु जी ने सेवा लाई, संत गुरबचन सिंह खालसा महापुरखां दी संगत की, संत जरनैल सिंह वेले उन्हां दी सेवा लगी उदों दे इसे तरह रहिंदे है। अगे जिहड़ी फिल्मां बणियां उन्हां विच वी उन्हां कई रोल लिया, खुशी नाल भी एडे वड्डे इन्हां दी सेवा भगती वेख के तो उन्हें दसिया भी ये दस्तार एडी वी 75 किलो की कमल का फुल रखा शीश के उपर भी जो लोग टिचरा करते ना, जो लोग कहते भी आ सिर पीड़ हों जी जूड़ा रख्या मर चले आना बाली 2 मीटर से हम मौत पैंती है, कहते उन्होंने सिक्ख्या दी भाई ता बहाना है एवं ना गुरु तो मुनकर हो इन्नी जी दस्तार जाए ता भी गुजारा हो सकता है। हूँ उन्होंने होर वही दस्तार की हुई है 500 मीटर के करीब अकाल तख्त साहब आते रहते दर्शन कर। इस तरह जिहड़ा ही कहना ना पग पेचा वाली ठोक के पला मोड़ के लाने वाले जिहड़े कहिंदे भी उन्हें पखंड किया होया उन्हां दी मौत चुकी फिरती है, क्योंकि पंथ की सेवा करनी साध संगत जी सानू दे कम्मां तों वेल नहीं मिल रहा। वह निहंग सिंह ध्यान धन है जिहड़ा 5 घंटे लगे दस्तार रात नूं सजाउंदा ते 3 घंटे ला के रात दस्तार लाउणी है, तो गुरबाणी वखरी पाणी सिमरन उन्हां दा बड़ा मुख दे नूर वेख लिओ, अरकां तक उन्होंने सर्व लोह के सारे कड़े पाए हुए हैं, कंठ दे विच उन्होंने माला पाई हुई सर्व लोह दियां, पूरा पूरा बाणा निहंग सिंघां दा कछ पाया होया कशहरा नीला बाणा 12 महीने ही, ते साडा बाणा किहड़ा है? साडा कोई रंग है? मन सोने साडे रंग है, भड़काऊ साडे रंग है, नीला बाणा पा के रखना जिंदगी विच एक बाणा पा के रखना बड़ी वड्डी भगती है साध संगत जी, सानू ते रंग ही बड़े सताउंदे, रंग ही मन समन्ने साडे जिहड़ी इहो जी रहत बैत रखण वाले नूं आ टिचरां मखौल करने है, इहदे संतां सेती मस्करी जल डोबण की रीत, जल पुट्टण की रीत, इहदे अपनी कुल डोबण की रीत, इह कुलां डोबाउण दी रीति मर्यादा है, इहो जिहियां गल्लां आपां छड्ड दईए।
नमस्कार कर शस्त्र फड़ै
सर्व लोह दी पूजा करदे शस्त्रां दी, ते जदों ही शस्त्र तेगा खंडा कोई भी पढ़दे भाई गुरबख्श सिंह जी फड़दे है पहला नमस्कार करदे ही जानदे भी सतगुरु जी ने कहा कृपाण खंडो खड़ग तुबक तवर अर तीर सहब सरोही सहजी यह हमारे पीर। सर्व लोह दी गल विच माला पाउंदे है, ये गुरु के सिख नूं मान लो परंपरा एक मर्यादा ही है, निहंग सिंघां ने अज भी पाई होंगी क्योंकि माला बड़िया है, सन्यासी लोग तुलसी माला पाउंदे है जपदे है, शिवजी के पाशक रुद्राक्ष एक रुख हुंदा उहदे मोतियां दे उहदे गिटकां दी जिहड़ी माला पाउंदे परो के, हाथी के दंदां दी माला, संखां दे टुकड़िआं दी माला, अमूंगा रतन है उहदीआं माला, सुच्चे मोतियां दीआं माला, जिहदे कोल 4 पैसे उह भावें सोने दी माला बनवा ले, इह माला बड़े तरह दीआं है। गुरु पंथ विच जिहड़ी मुख माला 108 मणक्या दी, जिहड़ी मुख माला 108 मणक्या दी माला जपनी चाहीदी है, इह आपां नूं इत्थे दित्तियां वी सी नानक सर वालिआं ने, ते वड्डी माला इही 108 मणक्या दी, ज्ञानियां दी 111 मणक्या दी माला हुंदी है, जैन मत वालिआं दी, ईसाई मत विच जिहड़ी आ 150 मणके दी माला हुंदी है, 135 मणके जिहड़े छोटे दे 10 मणकियां दे बाद एक जिहड़ा मणका है वो साध संगत जी हुंदा है वड्डा मणका, जिवें मेरू मणका हुंदा 10 मणकियां तों बाद 11 मणके हो गए ते 150 मणकियां दी माला हुंदी ते ओह जाप इस तरह जिवें अपना ते सिद्धा ही लाभ वाहेगुरू वाहेगुरू, इस तरह ही 101 मणके की माला जिहड़ी ओह मुसलमान मत विच हुंदी है, 100 नाम वक्रे लैने हैं एक नाम ते जाके अल्लाह खड़ा है, ईसाई मत विच 100 मणकियां दे कहण गोरे लोग कहिंदे भी अवे मरिया इंग्लिश विच, ते जिहड़े जिवें पंजाबी विच कहणा ते कहणा भी धन है मरिया, क्योंकि मरियम दे पेट तों जन्म लिया सी हज़रत ईसा जी ने, ਤੇ ਨਾਲ ਕਹਿਣਾ ਜਦੋਂ ਵੱਡਾ ਮਣਕਾ ਆ ਗਿਆ ਉਦੋਂ ਕਹਿਣਾ ਹੈ ਵੀ ਪਾਟਰ ਨੋਸਟਰ ਇੰਗਲਿਸ਼ ਵਿੱਚ ਅਤੇ ਪੰਜਾਬੀ ਵਿੱਚ ਵੀ ਸਾਡਾ ਪਿਤਾ ਵੱਡੇ ਮਣਕ 'ਤੇ ਜਾ ਕੇ ਕਹਿਣਾ। ਇਸ ਤਰ੍ਹਾਂ ਦਸ ਮਣਕਿਆਂ 'ਤੇ ਜਾ ਕੇ ਕਹਿ ਦੇਣਾ ਵੀ ਅਵੇ ਮਰੀਆ ਧੰਨੇ ਧੰਨੇ ਮਰੀਆ, ਕਿਉਂ ਮਰੀਆ ਮਾਤਾ ਸਨ ਉਹਨਾਂ ਦੇ ਈਸਾ ਜੀ ਦੇ। ਅਤੇ ਗਿਆਰਵੇਂ ਮਣਕੇ 'ਤੇ ਜਾ ਕੇ ਕਹਿ ਦੇਣਾ ਹੈ ਪਾਟਰ ਮਾਸਟਰ ਇੰਗਲਿਸ਼ ਵਿੱਚ, ਅਤੇ ਉਂਝ ਪੰਜਾਬੀ 'ਚ ਕਹਿਣਾ ਸਾਡੇ ਪਿਤਾ। ਇਸ ਤਰ੍ਹਾਂ 150 ਮਣਕੇ ਦੀ ਮਾਲਾ, ਇੱਕ ਮਾਲਾ 55 ਮਣਕਿਆਂ ਦੀ ਵੀ ਹੁੰਦੀ ਹੈ ਈਸਾਈ ਮੱਤ ਵਿੱਚ, 10 ਮਣਕੇ ਉਸੇ ਤਰ੍ਹਾਂ ਹੀ, ਇਹ ਜਪਣਾ ਜਿਹੜਾ ਹੈ ਜਾਪ ਉਸੇ ਤਰ੍ਹਾਂ ਹੀ ਜਪਣਾ ਹੈ। ਇਸ ਤਰ੍ਹਾਂ ਮਾਲਾ ਬੜੇ ਤਰ੍ਹਾਂ ਦੀਆਂ ਹਨ, ਪਰ ਕਹਿੰਦੇ ਇੱਕ ਜਿਹੜੀ ਸਿਮਰਣੀ ਹੁੰਦੀ ਉਹ 27 ਮਣਕਿਆਂ ਦੀ ਹੁੰਦੀ ਹੈ। ਇੱਕ ਅੱਜ ਕੱਲ੍ਹ ਉਂਗਲਾਂ 'ਤੇ ਪਾਉਣ ਵਾਲੀ ਚੱਲ ਗਈ ਆ 9 ਮਣਕਿਆਂ ਦੀ। ਸਰਬ ਲੋ ਗਲ ਮਾਲਾ ਪਾਵੇ, ਸਰਬ ਲੋ ਦੀ ਆ ਗਲ ਵਿੱਚ ਮਾਲਾ ਪਾਉਂਦੇ ਭਾਈ ਗੁਰਬਖਸ਼ ਸਿੰਘ।
ਕਮਲ ਸਿਮਰਨ ਲੋਹ ਸੁਹਾਵੇ,
ਹੱਥਾਂ ਵਿੱਚ ਜੇ ਸਿਮਰਨੇ ਹੈ ਆ ਕੜੇ ਹੈ ਉਹ ਵੀ ਸਰਬ ਲੋ ਦੇ, ਉਹਨਾਂ ਨੂੰ ਸੁੰਦਰ ਲੱਗਦੇ ਸੋਹਣੇ ਲੱਗਦੇ ਉਹੀ ਪਾਉਂਦੇ ਹੈ ਜਿਨ੍ਹਾਂ ਦੀ ਕਿਰਪਾ ਅੱਜ ਵੀ ਸਰਬ ਲੋ ਧਾਰਨ ਕਰਦੇ ਹੈ। ਲੋਹੇ ਦੇ ਦੁਮਾਲੇ ਉੱਪਰ ਚੱਕਰ ਗਜਗਾਹ, ਅਤੇ ਇਸੇ ਤਰ੍ਹਾਂ ਹੀ ਤੋੜੇ ਧਾਰਨ ਕਰਦੇ। ਤੋੜੇ ਕਿਹੜੇ ਹੁੰਦੇ ਆ? ਸਰਬ ਲੋਹ ਦੀ ਇੱਕ ਜਿਹੜੀ ਸਾਧ ਸੰਗਤ ਜੀ, ਜਿਵੇਂ ਆਪਾਂ ਰੱਸੀ ਕਹਿੰਦੇ ਹਾਂ, ਸਰਬ ਲੋਹ ਦੀ ਤਾਰ ਹੁੰਦੀ ਹੈ, ਉਹ ਆਪਾਂ ਦਸਤਾਰ 'ਤੇ ਸਜਾਈ ਜਾਂਦੀ, ਕੱਸੀ ਜਾਂਦੀ, ਬੰਨਿਆ ਜਾਂਦਾ ਦੁਮਾਲਣ ਚੰਗੀ ਤਰ੍ਹਾਂ। ਵੈਰੀ ਨਾਲ ਲੜ ਲੱਗਿਆ ਅਤੇ ਜਿਹੜਾ ਦੁਮਾਲਣ ਇੱਕ ਲੱਥੇ, ਇੱਕ ਸੀਸ਼ ਦੀ ਸੇਫਟੀ ਉਹਦੇ ਨਾਲ, ਚੱਕਰਾਂ ਨਾਲ ਅਤੇ ਉਹ ਤੋੜਿਆਂ ਨਾਲ, ਉਹ ਸਾਰੇ ਜਿਹੜੇ ਨਿਹੰਗ ਸਿੰਘਾਂ ਦਾ ਬਾਣਾ ਮਹਾਰਾਜ ਨੇ ਬਖਸ਼ਿਆ ਉਹ ਸਾਰਾ ਹੀ ਧਾਰਨ ਕਰਦੇ ਹਨ।
ਸਰਬ ਲੋਹ ਕੀ ਰੱਖਿਆ ਉਚਾਰੈ,
ਅਤੇ ਸਰਬ ਲੋਹ ਜੋ ਪਰਮੇਸ਼ਰ ਦਾ ਅਵਤਾਰ ਹੈ ਉਹਨਾਂ ਦੇ ਵਾਸਤੇ ਜਾਪ ਕਰਦੇ ਹੈ ਅਤੇ ਕਹਿੰਦੇ ਮਹਾਰਾਜ ਸਾਡੀ ਰੱਖਿਆ ਕਰੋ, ਉਚਾਰਨ ਕਰਦੇ ਹੈ। ਸ੍ਰੀ ਅਕਾਲ ਉਸਤਤ ਬਾਣੀ ਪੜ੍ਹੀਏ ਦਸਮ ਗ੍ਰੰਥ ਸਾਹਿਬ ਜੀ ਵਿੱਚੋਂ ਮਹਾਰਾਜ ਜੀ ਦੀ ਬਾਣੀ ਆਉਂਦਾ, ਅਕਾਲ ਪੁਰਖ ਕੀ ਰੱਖਿਆ ਹਮਨੈ, ਸਰਬ ਲੋਕ ਦੀ ਰੱਖਿਆ ਹਮਨੈ, ਸਰਬ ਕਾਲ ਜੀ ਦੀ ਸਦਾ ਰੱਖਿਆ ਹਮਨੈ, ਸਰਬ ਲੋਕ ਜੀ ਦੀ ਸਦਾ ਰੱਖਿਆ ਹਮਨੈ। ਇਹ ਜਿਹੜਾ ਸ਼ਬਦ ਹੈ ਇਹ ਨਾਲ ਪੜ੍ਹਦੇ ਹਨ। ਦਸਤ ਹੱਥਾਂ ਦੇ ਉੱਪਰ ਦਸਤਾਨੇ, ਸਰਬ ਲੋਹ ਦੇ ਭਾ ਧਾਰਨ ਕੀਤੇ ਸੰਜੋਗ ਬਹਿਨੀ ਹੋਈ ਹੈ, ਅਤੇ ਨਾਲੇ ਲੱਕ ਵਿੱਚ ਕੀ ਕਮਰ ਕੱਸਾ ਕੱਸਿਆ ਹੋਇਆ ਅਤੇ ਸੋਟਾ ਜਿਹੜਾ ਸਲੋਤਰ ਧਾਰਨ ਕਰਦੇ ਹੈ। ਨਾਲ ਜਦੋਂ ਕਮਰ ਕੱਸਾ ਕੱਸਿਆ ਹੁੰਦਾ, ਵੇਖਿਓ ਅੱਜ ਕੱਲ੍ਹ ਦਲਾਂ ਵਿੱਚ ਇੱਕ ਗੰਡਾਸਾ ਨਾਲ ਸਲੋਤਰ, ਨਾਲ ਕਈਆਂ ਨੇ ਗੜਵਾ ਵੀ ਰੱਖਿਆ ਹੁੰਦਾ ਸਰਬ ਲੋਹ ਦਾ, ਅਤੇ ਸ਼ਗਨ ਛਕਾਉਣ ਵਾਸਤੇ, ਅਤੇ ਸ਼ਸਤਰ ਦਾ ਕੰਮ ਵੀ ਲੈ ਲੈਂਦੇ ਹੋ ਗੜਵੇ ਤੋਂ। ਆ ਮੁਕਤਸਰ ਦੀ ਸਾਖੀ ਹੈ, ਖਿਦਰਾਣੇ ਦੀ ਢਾਬ 'ਤੇ ਜਿੱਥੇ ਜੰਗ ਹੋਈ, ਕਹਿੰਦੇ ਮਹਾਰਾਜ ਜੀ ਅੰਮ੍ਰਿਤ ਵੇਲੇ ਖੇਡੇ ਮਹੱਲੇ ਗਏ ਜੰਗਲ ਮੈਦਾਨ, ਹੱਥ ਵਿੱਚ ਸਰਬ ਲੋਹ ਦਾ ਬਾਟਾ ਸੀ, ਸਰਬ ਲੋਹ ਦਾ ਗੜਵਾ ਸੀ, ਅਤੇ ਮਹਾਰਾਜ ਨੇ ਹਲੇ ਬੈਠਣਾ ਸੀ, ਇਹਨਾਂ ਨੂੰ ਪਠਾਣ ਇੱਕ ਕਹਿੰਦੇ ਤੁਰਕ ਮੁਸਲਮਾਨ ਆ ਗਿਆ, ਉਸਨੇ ਮਹਾਰਾਜ ਜੀ 'ਤੇ ਹਮਲਾ ਕਰ ਦਿੱਤਾ। ਜਦੋਂ ਉਹਨੇ ਤਲਵਾਰ ਮਹਾਰਾਜ ਜੀ 'ਤੇ ਝਾੜੀ, ਸੱਚੇ ਪਾਤਸ਼ਾਹ ਜੀ ਅਤੇ ਸੱਚੇ ਪਾਤਸ਼ਾਹ ਨੇ ਗੜਵਾ ਕੇ ਕਰ ਦਿੱਤਾ ਉਹ ਜਲ ਵਾਲਾ, ਢਾਲ ਦੀ ਥਾਂ ਉਹ ਵਰਤ ਲਿਆ, ਉਹਦਾ ਵਾਰ ਰੋਕ ਲਿਆ, ਮੁੜ ਕੇ ਉਹੀ ਗੜਵਾ ਦੇ ਸਿਰ 'ਚ ਮਾਰਨ ਨਾਲੇ ਨੂੰ ਥਾਂ ਹੀ ਉੱਥੇ ਮਾਰ ਦਿੱਤਾ। ਇਸੇ ਤਰ੍ਹਾਂ ਇਹ ਪਰੰਪਰਾ ਮਰਿਆਦਾ ਹੈ, ਭਾਈ ਗੁਰਬਖਸ਼ ਸਿੰਘ ਜੀ ਆ ਕਮਲ ਕੱਸੇ ਵਿੱਚ ਗੜਵਾ ਗੰਡਾਸਾ ਅਤੇ ਜਿਹੜੇ ਸ਼ਸਤਰ ਤੇਗੇ ਖੰਡੇ ਸਲੋਤਰ ਆਦਿ ਅਤੇ ਹੱਥਾਂ ਵਿੱਚ ਦਸਤਾਨੇ ਸਰਬ ਲੋਹੇ ਪਾ ਕੇ ਰੱਖਦੇ ਹੈ।
ਸਵਾ ਗਜ ਕੱਚ ਪਹਿਰੈ ਸੇਤ,
ਸਵਾ ਗਜ ਦਾ ਆਏ 3 ਫੁੱਟ ਦਾ ਮੀਟਰ ਦਾ ਉਨਾ ਹੀ ਗਜ ਹੁੰਦਾ ਹੈ, ਸਵਾ ਗਜ ਦਾ 3 ਫੁੱਟ ਦਾ ਮੀਟਰ ਦੇ ਤੋਂ ਵੱਡਾ ਹੁੰਦਾ ਗਜ, ਅਤੇ ਸਵਾ ਗਜ ਤੱਕ ਸ਼ਹਿਰਾ ਪਹਿਨਦੇ ਹੈ ਅਤੇ ਉਹਦੇ 'ਤੇ ਬਾਣਾ ਪਹਿਨਦੇ ਹੈ। ਸਾਧ ਸੰਗਤ ਜੀ ਇਹਦੇ ਕਾਨੂੰਨ ਮੁਤਾਬਕ ਚੱਲੀਏ ਅਤੇ ਜਿਹੜਾ ਹੁੰਦਾ ਹੈ ਨਾ ਕਸ਼ਹਿਰਾ, ਉਹ ਕਛਹਿਰੇ ਉੱਪਰ ਬਾਣਾ ਹੀ ਪਾਇਆ ਜਾਂਦਾ ਹੈ। ਆਹ ਪੈਂਟਾਂ ਧੋਤੀਆਂ ਪਜਾਮੀਆਂ ਦੇ ਬਾਅਦ 'ਚ ਦੀ ਗੱਲ ਹੈ, ਪਹਿਲਾਂ ਨਹੀਂ। ਗੁਰੂ ਮਹਾਰਾਜ ਨੇ ਬਿਲਕੁਲ ਨਹੀਂ ਪਵਾਈਆਂ। ਜਿਹੜਾ ਕਾਨੂੰਨ ਹੈ ਉਹਦੇ ਨਿਯਮ ਦੇ ਨਿਯਮ ਹੀ ਹੈ। ਅਤੇ ਅੱਜ ਕੱਲ੍ਹ ਇਹ ਗੱਲਾਂ ਤਾਂ ਦੱਸਣ ਯੋਗ ਹੈ, ਨਹੀਂ ਤਾਂ ਸਾਧ ਸੰਗਤ ਦੀ ਕਥਾ ਦੇ ਉਸੇ ਵੇਲੇ ਹੋ ਜਾਣੀ ਹੈ। ਇਹ ਸਾਡੀਆਂ ਗੱਲਾਂ ਦਾ ਜਿਹੋ ਜਿਹੀ ਸਾਡੀ ਜਿੰਨੇ ਕੁ ਅਸੀਂ ਹੈਗੇ ਹਾਂ ਉਹਦੇ ਮੁਤਾਬਕ ਗੱਲ ਨੂੰ ਦੱਸਣੀ ਯੋਗ ਹੈ ਵੀ ਸਾਡੀ ਕੀ ਵਿਚਾਰ ਹੈ ਅੱਜ ਕੱਲ੍ਹ ਦੀ, ਪਹਿਲੀ ਕੀ ਉਸਦੇ ਅੱਜ ਕੀ ਅਸੀਂ ਕੀ ਕਹਿੰਦੇ ਹਾਂ। ਅਤੇ ਉਹਦੇ ਵਿਚਾਰੇ ਬਾਣੇ ਲੋ ਉਹਨੂੰ ਫਿੱਟਿਆ ਹੈ, ਬਾਣਾ ਪਾਇਆ ਪਖੰਡ ਰਜਿਆ ਵੀ ਬਾਣਾ ਲਾ ਦੇ ਮੇਰੇ ਵਾਂਗੂ, ਤੂੰ ਵੀ ਪੈਂਟ ਪਾਲਾ ਪਜਾਮੀ ਘੁੱਟਵੀਂ ਪਾਲਾ, ਸਾਣਾ ਤੇਰਾ ਨਿਕਲੇ। ਅਤੇ ਵੀ ਤੂੰ ਤਾਂ ਕੋਈ ਰਹਿਤ ਰੱਖਣੀ ਨਹੀਂ ਹੈ ਭਾਈ, ਨਾ ਤੂੰ ਬਾਣਾ ਪਾਉਣਾ, ਗੁਰੂ ਦੇ ਬਾਣੀ ਬਾਣੇ ਤੂੰ ਤੋਂ ਪਿੱਛੇ ਹੈ ਅਤੇ ਗੁਰੂ ਦੇ ਜਿਹੜੇ ਬਾਣੇ ਪਾਏ ਉਹਨਾਂ ਨੂੰ ਤੂੰ ਭੰਨਣ ਦੇ ਹੋਇਆ ਹੈ। ਸਵਾ ਗਜ ਦਾ ਕਛਹਿਰਾ ਗੋਡਿਆਂ ਤੱਕ ਪਾਉਣਾ ਇਹ ਮਰਿਆਦਾ ਹੈ, ਨੀਲਾ ਬਾਣਾ ਧਾਰਨ ਕਰਨਾ, ਚਿੱਟੇ ਰੰਗ ਦਾ ਕਛਹਿਰਾ ਪਾਉਣਾ। ਅੱਜ ਕੱਲ੍ਹ ਦੇ ਕਛਹਿਰੇ ਵੇਖ ਲਓ ਤੁਸੀਂ, ਇੱਕ ਦੇ ਰੰਗ ਬਿਰੰਗੇ ਹੈ, ਇੱਕ ਇਹ ਖੁੱਲ੍ਹੇ ਡੁੱਲੇ ਹਨ। ਸਾਰੇ ਅੰਗਾਂ ਦੇ ਉੱਪਰ ਹੀ ਆ ਸਰਬ ਲੋਹ ਦੀ ਸੰਜੋਗ ਪਾਉਂਦੇ ਹੈ, ਜੰਗ ਯੁੱਧ ਕਰਨੀ ਹੋਵੇ ਤੇ ਕੋਈ ਸਰੀਰ ਦਾ ਨੁਕਸਾਨ ਨਾ ਹੋਵੇ। ਇਵੇਂ ਦੀਵਾਨ ਲਾ ਕੇ ਨਿਹੰਗ ਭਾਈ ਗੁਰਬਖਸ਼ ਸਿੰਘ ਜੀ ਅਕਾਲ ਬੁੰਗੇ ਸ੍ਰੀ ਅਕਾਲ ਤਖ਼ਤ ਸਾਹਿਬ ਸੱਜ ਧੱਜ ਕੇ ਬੈਠਦੇ ਹਨ। ਹੁਣ ਕਵੀ ਜਿੱਥੇ ਥੋੜ੍ਹਾ ਦੱਸ ਕੇ ਦੱਸ ਰਹੇ ਸਨ ਵੀ ਨਿਹੰਗ ਸਿੰਘ ਕਿਹਨੂੰ ਕਹਿੰਦੇ ਹਨ, ਆ ਨਿਹੰਗ ਕਿਸ ਪੁਰਸ਼ ਆ ਮਹਾਨ ਹਸਤੀ ਨੂੰ ਕਿਹਾ ਜਾਂਦਾ ਹੈ। ਜਿਹੜਾ ਦੁੱਖ ਸੁੱਖ ਦੀ ਅੰਗਾਂ ਵਿੱਚ ਮੰਨਦਾ, ਜਿਹੜਾ ਸ਼ਹੀਦੀ ਪਾਉਣ ਲਈ ਤਿਆਰ ਹੋਵੇ ਅਤੇ ਕਦੇ ਫੱਟ ਲੱਗ ਜਾਵੇ ਅਤੇ ਕਿਤੇ ਦੁੱਖ ਨਾ ਮੰਨੇ, ਜੋ ਨਾਲ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸੁਨੇਹ ਔਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ, ਨੈ ਨਿੰਦਿਆ ਨੈ ਉਸਤਤ ਜਾ ਕੇ ਲੋਭ ਮੋਹ ਅਭਿਮਾਨਾ, ਹਰ ਕਸੂਕ ਤੇ ਰਹੇ ਨਿਆਰੋ ਨਾਹੇ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੇ ਨਿਆਰਾ, ਕਾਮ ਕ੍ਰੋਧ ਜਿਹ ਜਿਹ ਪਰਸੈ ਨਾਹਿਨ ਤੇ, ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੇ ਨਿਆਸ ਨਿਰਾਸਾ, ਜਗ ਤੋਂ ਨਿਰਾਸ ਰਵੇ ਆਸਾ ਮਨਸਾ ਸਾਰੀਆਂ ਛੱਡ ਦੇਵੇ, ਕਾਮ ਕ੍ਰੋਧ ਜਿਹ ਪਰਸੈ ਨਾਹਿਨ ਤੇ ਘਟ ਬ੍ਰਹਮ ਨਿਵਾਸਾ, ਉਹਦੇ ਹਿਰਦੇ 'ਚ ਬ੍ਰਹਮ ਦਾ ਨਿਵਾਸ ਹੈ। ਗੁਰੂ ਅਰਜਨ ਦੇਵ ਮਹਾਰਾਜ ਵੀ ਕਹਿੰਦੇ ਹੈ, ਤੈਸਾ ਹਰਖ ਤੈਸਾ ਉਸ ਸੋਭ, ਸਦਾ ਅਨੰਦ ਤੈ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਸਮਾਟੀ, ਤੈਸਾ ਅੰਮ੍ਰਿਤ ਤੈਸੀ ਵਿਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਅਲੰਕ ਤੈਸਾ ਰਾਜਾ, ਜੋ ਵਰਤਾਏ ਸਾਈ ਜੁਗਤ, ਨਾਨਕ ਹੁਕੁਰ ਕਹੀਏ ਜੀਵਨ ਮੁਕਤ, ਜੀਵਨ ਮੁਕਤ ਨਿਹੰਗ ਸਿੰਘ ਹੁੰਦਾ ਹੈ। ਐਸੇ ਜਿਹੜੇ ਨਿਹੰਗ ਸਿੰਘ ਹੈ ਜਿਹੜਾ ਦੁੱਖ ਸੁੱਖ ਨਾ ਸਰੀਰ 'ਤੇ ਮੰਨੇ, ਨਾ ਸਤਿਗੁਰੂ ਜੀ ਨੇ ਆਮ ਮੰਨਿਆ ਹੈ, ਸਤਿਗੁਰੂ ਜੀ ਨੇ ਸਾਨੂੰ ਦਿਖਾ ਦਿੱਤਾ ਹੈ, ਦੇਹੀ ਗੁਬਤ ਬਦੇਹੀ ਦਿਸੈ, ਇਸ ਜਿਹੜੀ ਦੇਹੀ ਆਤਮਾ ਹੈ, ਅਰਥ ਇੱਥੋਂ ਦੇਹੀ ਤੋਂ ਆਤਮਾ ਲੈਣਾ ਵੀ ਉਹਦੇ ਗੁਬਤ ਹੈ, ਬਦੇਹੀ ਜਿਹੜੀ ਦੇਹ ਨਹੀਂ ਹੈ ਅਸਲ ਆਹ ਜਿਹੜਾ ਸਰੀਰ ਇਹ ਦਿਸ ਦਿਸ ਰਿਹਾ ਸਾਨੂੰ, ਇਸ ਤੋਂ ਪਰੇ ਹੋ ਗਏ ਰਹਿਣਾ ਮਹਾਰਾਜ ਜੀ, ਪਰੇ ਹੋ ਗਏ ਰਹੇ ਨਾ, ਉੱਬਲ ਦੀ ਦੇਗ 'ਚ ਬੈਠ ਗਏ ਅਤੇ ਕਹਿ ਰਹੇ ਹੈ ਵੀ ਸੱਚੇ ਪਾਤਸ਼ਾਹ ਅਸੀਂ ਹਰ ਗਏ ਪੌਂਟ 'ਤੇ ਇਸ਼ਨਾਨ ਕਰ ਰਹੇ ਹਾਂ, ਤੱਤੀ ਲੋਹ ਦੇ ਬੈਠੇ ਹੋਏ ਅਤੇ ਕਹਿੰਦੇ ਸਤਿਗੁਰੂ ਜੀ ਅਸੀਂ ਤੇ ਆ ਦੀਵਾਨ ਲਾ ਕੇ ਤੇ ਆਸਨ ਤਖ਼ਤ 'ਤੇ ਵਿਰਾਜਮਾਨ ਹੈ, ਤੱਤੀ ਰੇਤਾ ਪੈ ਰਹੀ ਹੈ ਅਤੇ ਗੁਰੂ ਜੀ ਕਹਿ ਰਹੇ ਵੀ ਅਸੀਂ ਸਾਡੇ ਉੱਪਰ ਚਵਰ ਛਤਰ ਝੁੱਲ ਰਿਹਾ ਹੈ, ਚੌਰ ਝੁੱਲ ਰਿਹਾ ਹੈ। ਇਹ ਅਵਸਥਾ ਹੁੰਦੀ ਹੈ ਗੁਰੂ ਜੀ ਇੱਥੇ ਭਾਈ ਸਾਹਿਬ ਜੀ ਦੱਸ ਰਹੇ ਹੈ। ਨਿਹੰਗ ਨਿਹੰਗ ਜਿਹੜਾ ਕਹਾਵੇ ਉਹ ਪੁਰਸ਼ ਜਿਹੜਾ ਦੁੱਖ ਸੁੱਖ ਨਹੀਂ ਹਿਰਦੇ 'ਚ ਮੰਨਦਾ, ਜਿਵੇਂ ਆ ਦੁੱਖ ਸੁੱਖ ਕਦੇ ਦੇਹੀ 'ਚ ਹੋ ਗਿਆ, ਕਦੇ ਫੱਟ ਲੱਗ ਗਿਆ, ਖੂਨ ਵਹਿ ਰਿਹਾ ਤੇ ਐਵੇਂ ਦਾ ਚੀਕਾਂ ਮਾਰੇ, ਉਹਨੂੰ ਵਿਦੇਹੀ ਕਹੀਦਾ, ਦੇਹ ਤੋਂ ਪਰੇ ਵਿਦੇਹ ਮੁਕਤ ਉਸ ਪੁਰਸ਼ ਨੂੰ ਚੰਗਾ ਕਹੀਦਾ। ਫਿਰ ਨਿਹ ਅੰਗ ਸੰਧੀ ਕਰਨ ਕਰਕੇ ਆ ਜਿਹਦਾ ਨੇਹ ਪ੍ਰੇਮ ਨਹੀਂ ਹੈ ਆਪਣੇ ਅੰਗਾਂ ਕੇ ਸਰੀਰ ਨਾਲ, ਦੇਹ ਦੇ ਆਸ ਤੋਂ ਪਰੇ ਹੈ। ਫਿਰ ਨਿਹੰਗ ਜਿਹਦੇ ਵਿੱਚ ਆ ਨਹੀਂ ਹੈ ਹੰਗਤਾ ਹੰਕਾਰ, ਫਿਰ ਨਿਹ ਅੰਗ ਇਹ ਸਾਧ ਸੰਗਤ ਜੀ ਸੰਧੀ ਕਰਨ ਕਰਕੇ ਅਰਥ ਕਈ ਮਹਾਂਪੁਰਸ਼ ਜਿਨ੍ਹਾਂ ਦੇ ਵਿੱਚ ਸ਼ਕਤੀ ਉਹ ਕਰ ਲੈਂਦੇ ਆ, ਆ ਮਹਾਤੜਾਂ ਨੂੰ ਤਾਂ ਕੁਝ ਨਹੀਂ ਆਉਂਦਾ ਹੈ, ਅਤੇ ਜਿੰਨਾ ਕੁ ਉਹ ਸਿੱਖਿਆ ਮੁਤਾਬਕ ਆਉਂਦਾ ਉਹਨਾਂ ਨੂੰ ਕਹਿ ਦੇਈਦਾ ਵੀ ਨਿਹੰਗ ਉਹਨੂੰ ਕਹਿੰਦੇ ਜਿਹੜੇ ਭਾਈ ਨਿਰਲੇਪ ਹੈ ਆ ਮਾਇਆ ਤੋਂ ਅਤੇ ਮਰਨ ਦੀ ਸ਼ੰਕਾ ਛੱਡ ਕੇ ਸ਼ਹੀਦੀ ਪਾਉਣ ਲਈ ਸਦਾ ਅੱਗੇ ਰਹਿੰਦੇ ਆ। ਫਿਰ ਫਰਲਿਆਂ ਵਾਲੇ ਨਿਹੰਗ ਹੈ, ਫਿਰ ਆ ਬੜੇ ਭਜੰਗੀ ਸੂਰਮੇ ਹਨ। ਹਠੀਆ ਹੋਵੇ ਸੂਰਮਾ ਅਤੇ ਫਿਰ ਜਤੀ ਹੋਵੇ, ਨਾਲੇ ਦਾ ਪੱਕਾ ਹੋਵੇ, ਜਤੀ ਬ੍ਰਹਮਚਾਰੀ ਹੋਵੇ, ਪਰ ਇਸਤਰੀ ਗਮਨ ਨਾ ਕਰੇ, ਪਰ ਰੂਪ ਨਾ ਵੇਖਦਾ ਹੋਵੇ। ਫਿਰ ਤਪੀਆ ਹੋਵੇ ਤਪੀਸ਼ਰ, ਆ ਸਰੀਰ ਨੂੰ ਤਪਾਉਣ ਵਾਲਾ ਹੋਵੇ, ਗੁਰੂ ਦੀ ਸੇਵਾ ਕਰਕੇ ਪੰਥ ਦੀ ਸੇਵਾ ਕਰਕੇ ਆ ਸਰੀਰ 'ਤੇ ਫੱਟ ਖਾਣ ਵਾਲਾ ਹੋਵੇ, ਅਤੇ ਜਪ ਹੋਵੇ ਵਾਹਿਗੁਰੂ ਦਾ ਨਾਮ ਜਪਣ ਵਾਲਾ ਹੋਵੇ, ਮੁੱਖੋਂ ਗੁਰਬਾਣੀ ਪੜ੍ਹਨ ਵਾਲਾ ਹੋਵੇ।
ਦਾਤਾ ਪੂਰਾ ਸੂਰ,
ਦਾਤਾ ਵੀ ਹੋਵੇ ਪੂਰਾ ਅਤੇ ਸੂਰਮਾ ਵੀ ਪੂਰਾ ਹੋਵੇ, ਇਹਨਾਂ ਵੇ ਜੋ ਕੋਲ ਆਵੇ ਉਹ ਰੱਖ ਲਏ ਅਤੇ ਕਿਸੇ ਕੋਈ ਆਵੇ ਤਾਂ ਉਹਨੂੰ ਗਾਲਾਂ ਕੱਢ ਕੇ ਬੁਝਾ ਦੇ।
ਆਵੇ ਪਾਸ ਸਰਦਾਰ ਤਿਸ,
ਉਹਦੇ ਪਾਸ ਭਾਈ ਗੁਰਬਖਸ਼ ਸਿੰਘ ਜੀ ਦੇ ਵਿੱਚ ਸਾਰੇ ਗੁਣ ਸਨ, ਬ੍ਰਹਮ ਗਿਆਨੀ ਸਨ, ਪੂਰਨ ਉਪਦੇਹ ਮੁਕਤ। ਕਹਿੰਦੇ ਭਾਈ ਗੁਰਬਖਸ਼ ਸਿੰਘ ਪਾਸ ਜੇ ਕੋਈ ਮਿਸਲ ਦਾ ਆ ਸਰਦਾਰ ਆਉਂਦਾ, ਮਗਰੂਰ ਦਾ ਮਤਲਬ ਇੱਕ ਤਾਂ ਹੁੰਦਾ ਘਮੰਡ, ਇੱਕ ਦਾ ਹੰਕਾਰ। ਭਾਈ ਗੁਰਭਗਤ ਸਿੰਘ ਹੰਕਾਰ 'ਚ ਨਹੀਂ ਰਹਿੰਦੇ, ਭਾਵ ਮਗਰੂਰ ਰਹਿੰਦੇ, ਆ ਬਾਣੀ 'ਚ ਮਸਤ ਰਹਿੰਦੇ, ਆਪਣਾ ਨਾਮ ਜਪਦੇ ਰਹਿੰਦੇ। ਇਹ ਨਹੀਂ ਵੀ ਸਰਦਾਰ ਆ ਗਿਆ ਅਤੇ ਉੱਠ ਜਾਣਾ ਅਤੇ ਬਾਣੀ ਛੱਡ ਦੇਣੀ, ਸਾਡਾ ਤਾਂ ਇਹੋ ਜਿਹਾ ਹੀ ਹਾਲ ਹੈ। ਆ ਫੋਨ ਆ ਜੇ ਅਤੇ ਉੱਥੇ ਫੋਨ ਆ ਛੱਡ ਕੇ ਬਾਣੀ 'ਤੇ ਫੋਨ ਸੁਣ ਲਿਆ ਆਪਣਾ, ਹਾਂਜੀ ਦੱਸੋ ਗੁਰਬਾਣੀ ਦੇ ਉੱਤੇ ਕਿਹੜਾ ਭਾਈ ਜਿਹੜਾ ਹੈ ਵੀ ਕੰਮ ਹੈ ਜਿਹੜਾ ਅਸੀਂ ਸੁਣ ਲਈਏ ਜ਼ਰੂਰੀ। ਕੋਈ ਵੀ ਕੰਮ ਨਹੀਂ, ਜੇ ਕੋਈ ਆਖੇ ਕੋਈ ਮਰਗ ਹੋ ਗਈ ਤਾਂ ਵੀ ਕੋਈ ਜ਼ਰੂਰੀ ਕੰਮ ਨਹੀਂ। ਕਿਹੜਾ ਕੰਮ ਸਾਧ ਸੰਗਤ ਜੀ, ਜਿਹੜਾ ਚਲਿਆ ਗਿਆ ਅਤੇ ਚਲਿਆ ਗਿਆ, ਅਸੀਂ ਠਾਤ ਦੇਣਾ ਨਹੀਂ, 15 ਮਿੰਟਾਂ 'ਚ ਅਸੀਂ ਪਾਠ ਕਰ ਲੈਂਦੇ। ਅਤੇ ਇਹੋ ਜਿਹਾ ਸਾਡਾ ਹਾਲ ਹੋਇਆ ਪਿਆ ਹੈ। ਇੱਕ ਵਾਰ ਦੀ ਗੱਲ, ਕਹਿੰਦੇ ਸੰਤ ਗੁਰਬਚਨ ਸਿੰਘ ਖਾਲਸਾ ਮਹਾਂਪੁਰਖਾਂ ਦੇ ਵਿਦਿਆਰਥੀ ਸਨ, ਸਿੱਖ ਬਾਣੀ ਪੜ੍ਹਦਾ ਸੀ, ਬਾਣੀ ਪੜ੍ਹ ਰਿਹਾ ਅਤੇ ਕੋਈ ਲਾਗੋ ਦੀ ਲੰਘ ਗਿਆ, ਉਹਨੇ ਆਪਣਾ ਮੂੰਹ ਤਾਂ ਕਰਕੇ ਉਹਨਾਂ ਨੇ ਵੇਖ ਲਿਆ। ਭਾਈ ਗੁਰ ਜਿਹੜੇ ਸੰਤ ਗੁਰਬਚਨ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਵਿੱਦਿਆ ਮਾਰਤੰਡ ਬ੍ਰਹਮ ਗਿਆਨੀ ਹੈ, ਉਹਨਾਂ ਵੇਖ ਲਿਆ ਸਿੱਖ ਨੂੰ, ਬਾਣੀ ਪੜ੍ਹ ਕੇ ਉੱਠਿਆ। ਕਹਿੰਦੇ ਭਾਈ ਇੱਧਰ ਆ, ਦੱਸ ਆ ਗੁਰਬਾਣੀ ਜਿਹੜੀ ਤੂੰ ਪੜ੍ਹ ਰਿਹਾ, ਇਹ ਤੋਂ ਉੱਤੇ ਕੋਈ ਹੈ, ਹੈ ਕੋਈ ਤੋਂ ਜਿਹੜਾ ਉੱਤੇ ਬੰਦਾ ਹੋਵੇ, ਕੋਈ ਬੰਦਾ ਇਸਤਰੀ ਦੁਨੀਆਂ ਦੇ ਵਿੱਚ ਸੰਸਾਰ ਦੇ ਵਿੱਚ? ਕਹਿੰਦਾ ਮਹਾਂਪੁਰਖ ਇਹ ਤੋਂ ਬਿਨਾਂ ਕੌਣ ਹੈ? ਇਹ ਤਾਂ ਪਰਮੇਸ਼ਵਰ ਰੂਪ ਬਾਣੀ ਹੈ, ਬਾਣੀ ਮਹਾਂਪੁਰਖ ਕੀ ਨਿੱਜ ਘਰ ਵਾਸਾ ਹੋਏ, ਬਾਣੀ ਗੁਰੂ ਗੁਰੂ ਹੈ ਬਾਣੀ, ਇਹ ਤੋਂ ਵੱਡਾ ਕਿਹੜਾ ਮਹਾਰਾਜ ਹੈ? ਅਤੇ ਸਾਡੀ ਬਾਣੀ ਗੁਰੂ ਗੁਰੂ ਹੈ ਬਾਣੀ, ਬਾਣੀ ਸਾਡੇ ਗੁਰੂ ਹੈ। ਕਹਿੰਦੇ ਭਾਈ ਜੇ ਤੋਂ ਵੱਡਾ ਕੋਈ ਹੈ ਨਹੀਂ ਤਾਂ ਤੂੰ ਬਾਣੀ ਪੜ੍ਹਦਾ ਮੂੰਹ ਤਾਂ ਜੋ ਕਿ ਵੇਖਿਆ ਹੀ ਕਿਉਂ? ਆ ਜਿਹੜਾ ਲੰਘਿਆ ਆਇਆ ਉਹਨਾਂ ਤੈਨੂੰ ਕੀ ਕੰਮ ਸੀ? ਉਹ ਸਿੰਘ ਨੇ ਸੁਣ ਕੇ ਉੱਥੇ ਸਾਧ ਸਿੰਘ ਜੀ ਸਿਰ ਠਾਂ ਸੁੱਟ ਲਿਆ। ਕਹਿੰਦਾ ਮਹਾਂਪੁਰਖ ਤੁਹਾਡਾ ਬਚਨ ਸੱਤ ਹੈ, ਇੰਨੀ ਇਕਾਗਰਤਾ ਕਰਨੀ ਬੜੀ ਔਖੀ ਪਈ ਹੈ ਸਾਡੇ ਲੋਕਾਂ ਵਾਸਤੇ, ਸਤਿਕਾਰ ਮਹਾਰਾਜ ਦਾ ਕਰਨਾ, ਜਿਹੜੇ ਕਰਦੇ ਆ ਅਤੇ ਉਹ ਬਾਣੀ ਇਹ ਚੀਜ਼ ਨੂੰ ਸਮਝਦੇ ਆ। ਅਤੇ ਅੱਜ ਕੱਲ੍ਹ ਦੇ ਪਖੰਡੀ ਸਾਧ ਬਾਬੇ ਵੀ ਇਹੋ ਜਿਹੇ ਹੀ ਹੈ, ਆ ਵੱਡਾ ਆ ਗਿਆ ਆ ਬੈਠੋ ਮਹਾਰਾਜ ਲੰਗਰ ਛਕ ਕੇ ਜਾਇਓ, ਗਰੀਬ ਆ ਗਿਆ ਜੀ ਹੈ ਨਹੀਂ ਬਾਬਾ ਇੱਥੇ। ਦਸਵੇਂ ਪਾਤਸ਼ਾਹ ਮਹਾਰਾਜ ਜੀ ਕੀ ਬਚਨ ਕਰਦੇ 33 ਸੋਈਆਂ ਵਿੱਚ, ਆਂਖਨ ਆਂਖਨ ਪੀਤਲ ਤੇਲ ਕੋ ਡਰ ਸੋ ਲੋਗਨ ਨੀਰ ਬਹਾਏ ਦਿਖਾਵੈ, ਜੋ ਧਨ ਮਾਂ ਲਖੈ ਨਿਜ ਸੇਵਕ ਤਾਹੀ ਪਰੋਸ ਪ੍ਰਸਾਦ ਜਮਾਵੈ, ਜੋ ਧਨ ਹੀ ਲਖੈ ਤੇ ਦੇਤਨਾ ਮਾਂਗਨ ਜਾਤ ਮੁਖੋ ਨਾ ਦਿਖਾਵੈ, ਲੂਟਤ ਹੈ ਬਸ ਲੋਗਨ ਕੋ ਕਬਹੂ ਨਾ ਪਰਮੇਸ਼ਰ ਕੇ ਗੁਣ ਗਾਵੈ। ਮਹਾਰਾਜ ਦੇ ਪਖੰਡੀ ਕੀ ਕਰਦੇ ਅੱਜ ਕੱਲ੍ਹ ਦੇ, ਅੱਖਾਂ 'ਚ ਸਰੋਂ ਦਾ ਤੇਲ ਪਾ ਲੈਂਦੇ ਹੈ ਅਤੇ ਲੋਕਾਂ ਨੂੰ ਗਲੇਡੂ ਸੁੱਟ ਕੇ ਵਿਖਾਉਂਦੇ ਵੀ ਹੋ ਹੋ ਬਾਬਾ ਬੜਾ ਵਿਰਾਗੀ ਹੈ, ਵੇਖੋ ਵਿਚਾਰਾ ਰੋ ਰਿਹਾ ਪਰਮੇਸ਼ਰ ਦੇ ਪ੍ਰੇਮ ਦੇ ਰੰਗ ਵਿੱਚ ਹੀ। ਅਤੇ ਜੇਕਰ ਧਨਵਾਨ ਆ ਗਿਆ ਪੈਸੇ ਵਾਲਾ, ਅੱਖ ਇੱਕ ਫੁਰਕ ਕੇ ਤਾਂ ਉਹਨੂੰ ਚੁੱਕ ਕੇ ਆ ਗੜੋਈ ਵੀ ਉਹਦੇ, ਕਹਿੰਦੇ ਬੈਠੋ ਜੀ ਮਹਾਰਾਜ ਲੰਗਰ ਛੱਕ ਕੇ ਜਾਇਓ, ਉਹਨਾਂ ਗੱਲਾਂ ਬਾਤਾਂ ਮਾਰ ਲੈਣੀਆਂ। ਜੇ ਧਨਹੀਣ ਲਖੇ, ਜੇ ਧਨਹੀਣ ਜਾਣ ਲਿਆ ਵੀ ਪੈਸੇ ਵਾਲਾ ਨਹੀਂ, ਗਰੀਬ ਮਹਾਤੜਾ ਕੋਈ ਮਦਦ ਵਾਸਤੇ, ਬਾਬਾ ਜੀ ਦੇ ਸਿਮਰਨ ਕਰ ਰਿਹਾ, 1 ਵਜੇ ਭਗਤੀ ਖੁੱਲੇਗੀ ਦੁਪਹਿਰ 'ਤੇ, ਉਹ ਵਿਚਾਰਾ ਚਲਿਆ ਹੀ ਜਾਂਦਾ। ਮਹਾਰਾਜ ਕਹਿੰਦੇ ਵੀ ਇਹੋ ਜਿਹੇ ਲੋਕ ਜਿਹੜੇ ਆ ਨਾ, लूटत है पस लोगन कोए पशु लोग ते पशु लोग जिहड़े पशु लोग है ते हजे पशु पखंडी साध लुटदे लोगों नूं कभू ना परमेश्वर के गुण गावे परमेश्वर के गुण नहीं गाउंदे। भाई गुरबख्श सिंह जी इहो जे सन बाणी पढ़दिआं अपने प्रेम रंग विच मस्त रहिंदे सी महाराज दे रंग विच मस्त पर किसी सरदार नूं वेख के नहीं सी उठदे। इस तरह बाबा अकाली फूला सिंह जी महाराजा रणजीत सिंह जी की परवाह नहीं सी करते जो कि आना कहते अपने रंग में रहना कहना जी महाराजा जी आए कहते फिर भी हो गया महाराजा आए है। सब तो वड्डा महाराजा तो गुरु का खालसा है गुरु के खालसे तो वड्डा तो कोई नहीं राजा है कोई राजा वड्डा तो कह दौ सारा चुप कर जाना परवाह नहीं सी करते बाबा अकाली फूला सिंह जी। इस तरह ही भाई गुरबख्श सिंह जी सन जिथे युग की युद्ध की लड़ाई की जगह होंगी सी मर्द कि टलते नहीं सन आ सिर ते जड़ा खफन बन्ने रखदे सन
जहां पंथ पै पट पवे पीर
जिथे पंथ दे कदिया वड्डी भीड़ पै जांदी भाव जिस सिंघां दे उत्ते आ पठाणा दा तुरकां दा कदे ज्यादा ही जोर पै जांदा
जाहै आप जाए तहां शरीर
उथे अपना शरीर डा देंदे उथे तेगा खंडा ऐसा खड़काउंदे आ मुगल पठाण भज जांदे जुत्तियां तों बिड़ाई
जहां युद्ध की जागा होए
जिथे पाई आ धर्म दे युद्ध दी आ जगह दे नाल लड़ाई हुंदी सी
फड़ निशान आप अगे होए
आ निशान से फड़ के अगे हो जांदे सी फरले खोल के भी आ पिछे नहीं हटना वेला नहीं टलना लड़ाई अज पाई देनी है
साथ नगारा कुरदा जावे
आ नाल नाल ही उहनां दे नाल नगारा जिहड़ा कुरदा जांदा कुरदा कहीए वजदा जांदा अगे अगे
जाए लड़ाई मोहरे पावे
अगे हो गए लड़ाई पौंदे बचन याद करदे भी जात गोत सिंघन की दंगा दंगा हीन गुरते मंगा खालसा सोए जो करे नित जंग उहनूं खालसा कहिंदे जिहड़ा धर्म दा जंग करदा आ साडे वांग जिहड़ा कमरिआं च वड़ वड़ नहीं बैठदे आ कईआं नूं इहो जिहीआं गल्लां चंगीआं नहीं लगदीआं लै भी तूं बहुत लड़दा है ਇਹਦੇ ਭਾਈ ਅਸੀਂ ਭਾਵੇਂ ਨਹੀਂ ਵੀ ਲੜਦੇ ਜਿਹੜੀ ਗੁਰੂ ਘਰ ਦੀ ਮਿੱਤ ਮਰਿਆਦਾ ਜਿਹੜੀ ਸਿੱਖਿਆ ਉਹ ਦੱਸਣੀ ਚਾਹੀਦੀ ਹੋ ਸਕਦਾ ਆ ਗੁਰੂ ਮਹਾਰਾਜ ਦੀ ਕਿਰਪਾ ਨਾਲ ਕੋਈ ਸੂਰਮਾ ਨਿੱਤਰੀ ਆਵੇ
ਭਾਈ ਜੋ ਸ਼ਹੀਦ ਮਨੀ ਸਿੰਘ ਭਾਈ
ਮਨੀ ਸਿੰਘ ਜੀ ਜਿਹੜੇ ਸ਼ਹੀਦ ਹੋਏ ਹਨ ਉਹਨਾਂ ਨੇ ਆਪਣੇ ਹੱਥੀ ਕਿਧਰ ਨੂੰ ਅੰਮ੍ਰਿਤ ਛਕਾਇਆ ਸੀ ਤੇ ਕਵੀ ਜੀ ਮੁਤਾਬਕ ਹੈ ਉਂਝ ਭਾਈ ਗੁਰਬਖਸ਼ ਸਿੰਘ ਜੀ ਨੇ 1699 ਵਿੱਚ ਅੰਮ੍ਰਿਤ ਸਹੀ ਰੂਪ ਵਿੱਚ ਛਕਿਆ ਸੀ ਜਿਹਨਾਂ ਨੇ ਬਾਅਦ ਛਕਿਆ ਸੀ ਤੇ ਫਿਰ 48 ਸਿੰਘਾਂ ਨੇ ਜਿਹੜੇ ਅਰਥ ਸਰਵਣ ਕੀਤੇ ਉੱਥੇ ਭਾਈ ਗੁਰਬਖਸ਼ ਸਿੰਘ ਜੀ ਦਾ ਨਾਮ ਨਾ ਆਉਂਦਾ ਤੇ ਭਾਈ ਗੁਰਬਖਸ਼ ਸਿੰਘ ਜੀ ਨੇ ਤੇ ਵੇਖੋ ਉਹਨਾਂ ਦੀ ਉਹਨਾਂ ਨੂੰ ਖੜਿਆ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਤੇ ਸਤਿਗੁਰੂ ਜੀ ਨੇ ਗੁਰਤਾ ਗੱਦੀ ਬਖਸ਼ੀ ਤੇ ਕਿਤੇ ਅੰਮ੍ਰਿਤ ਤੋਂ ਬਿਨਾਂ ਥੋੜ੍ਹੀ ਸਨ। ਇਸੇ ਕਵੀ ਜੀ ਮੁਤਾਬਕ ਵੀ ਭਾਈ ਮਨੀ ਸਿੰਘ ਜੀ ਪਾਸ ਉਹਨਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਸੀ ਉਂਝ ਇਹ ਠੀਕ ਸਮਝਣਾ ਕਿ ਪਹਿਲਾਂ ਛਕਿਆ ਸੀ 1699 ਵਿੱਚ ਖੇਮ ਕਰਨ ਦੇ ਨੇੜੇ ਪਿੰਡ ਲੀਲ ਜਿਹੜਾ ਅੱਜ ਕੱਲ੍ਹ ਤਰਨ ਤਾਰਨ ਜ਼ਿਲ੍ਹੇ ਵਿੱਚ ਆ ਗਿਆ ਪੱਟੀ ਦੇ ਕੋਲ ਉਹਨਾਂ ਦਾ ਇਹ ਕਿਉਂਕਿ ਖੇਮ ਕਰਨ ਆ ਪੱਟੀ ਜਿਹਨੇ ਤਰਨ ਤਾਰਨ ਖਡੂਰ ਸਾਹਿਬ ਸਾਰੇ ਮਾਝੇ ਜੀ ਪੈਂਦੇ ਮਾਝੇ ਦੇ ਵਿੱਚ ਇਹ ਪਿੰਡ ਹੈ ਸੀ
ਦੋਹਰਾ ਪਹਿਲੋ ਡੇਰਾ ਉਸ ਤੁਰੈ
ਜਿੱਥੇ ਵੀ ਜੰਗ ਹੁੰਦੀ ਪਹਿਲਾਂ ਡੇਰਾ ਬਾਬਾ ਗੁਰਬਖਸ਼ ਸਿੰਘ ਜੀ ਦਾ ਅੱਗੇ ਹੋ ਕੇ ਚੱਲਦਾ ਸੀ ਫਿਰ ਪਿੱਛੇ ਤੁਰਦੇ ਸਨ ਅੱਗੇ ਲਾਉਂਦੇ ਸਨ ਭਾਈ ਗੁਰਬਖਸ਼ ਸਿੰਘ ਜੀ ਨੂੰ ਤੇ ਆਪ ਹੀ ਉਹ ਅੱਗੇ ਲੱਗ ਜਾਂਦੇ ਸੀ ਜਿੱਥੇ ਉਹ ਝੰਡਾ ਗੱਡ ਕੇ ਖੜ ਜਾਂਦੇ ਵੀ ਇਥੋਂ ਅੱਗੇ ਪੈਰ ਨਹੀਂ ਪਾਉਣਾ ਖਾਲਸਾ ਵੀ ਉਹਨਾਂ ਦੇ ਸੱਤ ਬਚਨ ਕਹਿ ਕੇ ਉੱਥੇ ਖੜ ਜਾਂਦੇ ਸਤਿਕਾਰ ਕਰਦੇ ਸਨ ਵੇਖੋ ਕਿੰਨੀ ਪਿੱਛੇ ਕਥਾ ਲੰਘੀ ਹੈ ਸਭ ਵਿੱਚ ਵਿਚਰਦੇ ਰਹੇ ਆ ਤੇ ਪ੍ਰਾਂਤਨ ਸਿੰਘ ਜਾਣ ਕੇ ਸਭ ਇਹਨਾਂ ਦਾ ਸਤਿਕਾਰ ਕਰਦੇ ਸੀ। ਅੰਮ੍ਰਿਤਸਰ ਦੇ ਸਾਹਮਣੇ ਸਨਮੁਖ ਦਰਬਾਰ ਆ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਜੋ ਅਕਾਲ ਪੁਰਖ ਸ੍ਰੀ ਅਕਾਲ ਤਖ਼ਤ ਸਾਹਿਬ ਹੈ ਦਰਸ਼ਨ ਡੋੜੀ ਦੇ ਸਾਹਮਣੇ ਇੱਥੇ ਤਖ਼ਤ ਲਾ ਕੇ ਗੁਰੂ ਮਹਾਰਾਜ ਦੀ ਆਗਿਆ ਵਿੱਚ ਰਹਿ ਕੇ ਤੇ ਖਾਲਸੇ ਦੇ ਨਿਬੇੜੇ ਕਰਦੇ ਸੀ। ਆ ਸਿਰੋਂ ਪਰੇ ਡੇਰਾ ਰਹਿੰਦਾ, ਸਿਰੋਂ ਪਰੇ ਡੇਰਾ ਕਿਹਨਾਂ ਦਾ ਹੁੰਦੇ ਆ? ਜਿਵੇਂ ਆਪਾਂ ਕਹਿੰਦੇ ਨਾ ਉਹ ਭਾਈ ਉਹ ਤੇ ਇਸੇ ਤਰ੍ਹਾਂ ਹੀ ਆ, ਉਹਦੇ ਸਿਰ ਪਰੇ ਰਹਿੰਦਾ, ਭਾਵ ਮੌਤ ਉਹਨਾਂ ਕੋਲ ਡਰਦੀ ਸੀ, ਉਹ ਮੌਤ ਤੋਂ ਨਹੀਂ ਸੀ ਡਰਦੇ। ਮੁੱਖ ਤੋਂ ਇਹੀ ਕਹਿੰਦੇ ਸਨ ਹਰ ਵਕਤ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਗੁਰਬਰ ਅਕਾਲ, ਦੇਗ ਦੇਗ ਫਤਿਹ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਇਹ ਅਕਾਲ ਕਾਲ ਸ਼ਬਦ ਗਜਾਉਂਦੇ, ਤਾਂ ਹੀ ਕਹਿੰਦੇ ਅਕਾਲੀ ਬਾਬਾ ਫੂਲਾ ਸਿੰਘ ਜੀ। ਅਕਾਲੀਆਂ ਦੇ ਨਾਮ ਨਾਮ ਲੱਗਦਾ, ਨਾਲ ਅਕਾਲੀ ਦਾ ਅਰਥ ਕੀ ਹੁੰਦਾ? ਜਿਹੜਾ ਕਾਲ ਤੋਂ ਰਹਿਤ ਹੈ, ਜਿਹਨੂੰ ਮੌਤ ਨਹੀਂ ਆਉਂਦੀ। ਬਾਬਾ ਗੁਰਬਖਸ਼ ਸਿੰਘ ਹੋਣੀ, ਬਾਬਾ ਦੀਪ ਸਿੰਘ ਜੀ ਹੁਣੇ ਭਾਵੇਂ ਸ਼ਹੀਦ ਹੈ, ਅਮਰ ਸ਼ਹੀਦ ਹੈ, ਅੱਜ ਵੀ ਪ੍ਰਗਟ ਹੈ, ਕੋਈ ਗੱਲ ਨਹੀਂ ਹੈ ਵੀ ਹੈ ਨਹੀਂ ਹੈ। ਅਤੇ ਸੱਚ ਹੈ ਸਤਿਗੁਰੂ ਜੀ ਦੇ ਸਿੱਖ ਸਾਰੇ ਅਮਰ ਹੈ, ਸ਼ਹੀਦ ਸਿੰਘ ਅਕਾਲ ਅਕਾਲ ਮੁਖੋਂ ਉਚਾਰਦੇ, ਜਿਨ੍ਹਾਂ ਦਾ ਜਿਹੜੇ ਸਮੇਂ 'ਚ ਨਹੀਂ ਹੁੰਦਾ, ਪਰਮਾਤਮਾ ਅਕਾਲ ਤੋਂ ਪਰੇ, ਮੌਤ ਤੋਂ ਪਰੇ ਹੈ। ਉਸ ਅਕਾਲ ਪੁਰਖ ਕੀ ਫੌਜ ਹੈ ਗੁਰੂ ਕਾ ਖਾਲਸਾ, ਭਾਈ ਗੁਰਬਖਸ਼ ਸਿੰਘ ਜੀ ਮੁਖੋਂ ਅਕਾਲ ਅਕਾਲ ਉਚਾਰਦੇ ਹਨ। ਅੱਜ ਕੱਲ੍ਹ ਵਾਂਗ ਨਹੀਂ ਹੈ ਵੀ ਨਾਮ ਦੇ ਅਕਾਲੀ ਲੱਗਾ ਹੋਇਆ ਹੈ, ਹਰ ਕੋਈ ਬਣਨਾ ਚਾਹੁੰਦਾ ਹੈ, ਇਹ ਪਰ ਉਹ ਨਾ ਦੇ ਮੌਤ ਤੋਂ ਪਰੇ ਹੈ, ਨਾ ਉਹ ਸਮੇਂ ਤੋਂ ਪਰੇ ਹੈ, ਨਾ ਉਹ ਗੁਰੂ ਦੀ ਮਾਤਰੇ ਜੀ ਪੂਰੇ ਆਪਣੀ ਹੁਜਤ ਬਾਜੀ ਉਹਨਾਂ ਅੰਦਰ। ਜੋ ਭਾਈ ਗੁਰਬਖਸ਼ ਸਿੰਘ ਜੀ ਨੇ ਪੌਰਖ ਕਮਾਇਆ ਹੈ, ਪੌਰਖ ਮਤਲਬ ਬਲ ਕਮਾਇਆ, ਉੱਦਮ ਕਮਾਇਆ ਪੰਥ ਵਾਸਤੇ। ਗਿਲਿਓ ਸੀਸ ਲਾ ਕੇ ਜਿਵੇਂ ਗਿਲਜੇ ਪਠਾਣਾ ਨੂੰ ਗਾਲਿਆ, ਨਾਸ ਕੀਤਾ। ਗਿਲਜੇ ਭਾਵੇਂ ਕਿੰਨੀ ਵਾਰ ਆ, 7 ਵਾਰੀ ਤੇ ਚੜ ਕੇ ਹਿੰਦੁਸਤਾਨ ਪੰਜਾਬ ਤੇ ਆ ਗਏ ਸੀ, 8ਵੀਂ ਵਾਰ ਅਹਿਮਦ ਸ਼ਾਹ 1764-65 ਵਿੱਚ ਜਦੋਂ ਆਇਆ, ਤੇ ਇਸ ਵਾਰ ਜਦੋਂ ਆਏ ਤੇ ਇਹਨਾਂ ਦਾ ਮੂੰਹ ਭੰਨਿਆ ਭਾਈ ਗੁਰਬਖਸ਼ ਸਿੰਘ ਜੀ ਨੇ। ਭਾਈ ਸਾਹਿਬ ਜੀ ਕਹਿੰਦੇ ਮੈਂ ਉਹ ਬਿਵਰੋ ਇੱਥੇ ਅਰਥ ਵਰਤਿਆ, ਉਂਝ ਬਿਓਰਾ ਹੁੰਦਾ, ਕਹਿੰਦੇ ਮੈਂ ਉਹ ਵਿਸਥਾਰ ਸਹਿਤ ਇੱਥੇ ਬਿਓਰਾ ਲਿਖਦਾ ਭਾਈ ਗੁਰਬਖਸ਼ ਸਿੰਘ ਜੀ ਦਾ, ਜਿਵੇਂ ਉਹ ਸਾਖੀ ਵਰਤੀ। ਸਤਿਸੰਗ ਜੀ, ਇਹ 1748 ਦੇ ਵਿੱਚ ਜਿਹੜਾ ਸੀ ਅਹਿਮਦ ਸ਼ਾਹ ਮਦਾਲੀ ਸ਼ੁਰੂ ਹੋਇਆ 47-48 ਦੇ ਵਿੱਚ, ਭਾਈ ਨਵਾਬ ਕਪੂਰ ਸਿੰਘ ਜੀ ਨੇ ਕਿਹਾ ਵੀ ਖਾਲਸਾ ਦੀ ਜਥੇਬੰਦੀ, ਪਹਿਲਾਂ ਤਾਂ 30 ਜਥੇ ਸਨ, ਛੋਟੇ ਛੋਟੇ ਜਥੇ ਬਣਾਏ ਸਰਦਾਰਾਂ ਦੇ, ਭਾਈ ਤਾਰਾ ਸਿੰਘ ਜੋ ਡਾਲਮਾਂ ਪਿੰਡ ਦੇ ਸਨ, ਉਹਨਾਂ ਦੀ ਸ਼ਹੀਦੀ ਤੋਂ ਬਾਅਦ ਭਾਈ ਮਣੀ ਸਿੰਘ ਉਹਨਾਂ ਦੀ ਸ਼ਹੀਦੀ ਵੀ ਹੋ ਗਈ, ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਵੀ 1745-1 ਜੁਲਾਈ ਦੇ ਕਰੀਬ ਹੋਈ। ਫਿਰ ਜਦੋਂ 1748 ਆਏ, ਭਾਈ ਨਵਾਬ ਕਪੂਰ ਸਿੰਘ ਜੀ ਸਾਰੇ ਜਤ ਸਿੰਘ ਵਿਸਾਖੀ ਵਾਲੇ ਦਿਨ ਸ੍ਰੀ ਹਰਿਮੰਦਰ ਸਾਹਿਬ ਇਕੱਠੇ ਹੋਏ, ਕਿਹਾ ਵੀ ਖਾਲਸਾ ਜੀ ਆਪਾਂ ਇੱਕ ਜਥੇਬੰਦੀ ਪੱਕੀ ਕਾਇਮ ਕਰੀਏ। ਜਥੇਬੰਦੀ ਕਾਇਮ ਕੀਤੀ ਅਤੇ ਦਾਲ ਪੰਥ ਨਾਮ ਰੱਖਿਆ, ਦਾਲ ਪੰਥ ਕਾਇਮ, ਦਾਲ ਪੰਥ ਦਾ ਨਾਮ ਰੱਖਿਆ ਵੀ ਦਾਲ ਖਾਲਸਾ। ਜਦੋਂ ਦਾਲ ਖਾਲਸਾ ਨਾਮ ਰੱਖਿਆ, ਉੱਥੇ ਫਿਰ ਚੁਣੇ ਗਏ ਭਾਈ ਜੱਸਾ ਸਿੰਘ ਆਹਲੂਵਾਲੀਆ ਜੀ, ਚੌਥੇ ਸਰਦਾਰ ਬੁੱਢਾ ਦਲ ਦੇ ਮੁਖੀ, ਉਹਨਾਂ ਦੇ ਫਿਰ ਮਾਤ ਹਿੱਤ ਉਹਨਾਂ ਦੀ ਹਜ਼ੂਰੀ ਵਿੱਚ ਇਹ ਮਿਸਲਾਂ ਬਣੀਆਂ 11 ਫੂਲਕਿਆਂ ਦੀ, ਬਾਬਾ ਆਹਲਾ ਸਿੰਘ ਉਹਨਾਂ ਦੀ ਬਾਅਦ 'ਚ ਬਣੀ ਹੈ, ਇਹ 11 ਮਿਸਲਾਂ ਬਣੀਆਂ। ਅਤੇ ਸੁਨੇਹਾ ਭੇਜਤਾ ਵੀ ਜਿਹਨੇ ਜਿਸ ਮਿਸਲ 'ਚ ਆ ਦਾਖਲ ਹੋਣਾ ਹੋਵੇ ਹੋ ਸਕਦਾ। 1748 ਦੀ ਇਹ ਘਟਨਾ ਹੈ ਜਦੋਂ ਅਹਿਮਦ ਸ਼ਾਹ ਪਹਿਲੀ ਵਾਰ ਹੈ ਉਦੋਂ ਮਿਸਲਾਂ ਬਣ ਗਈਆਂ ਸੀ। इस तरह भाई गुरभगत सिंह जो शहीदा की मिसल में सन जिमें उन्होंने कौत किए है वह ब्यौरा वो कथा विस्तार सहित सरवण करो जी। सूरज मल जवाहर मल का पिता जो भरतपुरिया राजे का पिता सी ते सरदार सी। आपां जावांगे बॉम्बे वाल मुंबई वाल मथुरे तो दो लैणा पाड़दियां एक दे हजूर साहब वाल हो जांदियां आगरे वाल नूं एक राजस्थान नूं चलियां जांदियां ते पहला स्टेशन भरतपुर आ जाता राजस्थान का इधरों वड्डा स्टेशन जिथे स्टॉप है ट्रेन का ये भरतपुर का सूरज मल सरदार है सी जवाहर मल राजे का पिता जिसने आगरे नूं आ मार लिया सी जो यूपी दे विच पैंदा है जोरा पूरा जिहड़े दरियाई घोड़े जिन्हां दा दो दो फुट मूँह खुलदा ये भी उन्हें लुट लए सी उस वक्त पठाणा बोला नूं भजा के मुगलां नूं जिहड़ा शाही खजाना सी उसनूं तलाक दिता परे करके ओह मारिया वखरा कर दिता ते पिछों उन्हां नूं कढ के आ मारख पा के लुट लिया सी कहते छे महीने खजाना ढूंढा रहा भरतपुर वाल नूं ते सौ गड्ढे ने छपा के जिहड़े उह कढे सी भरतपुर वाल
नूं
इन्ना खजाना सी अकबर शाह वेले दा कहिंदे इकट्ठा होया पिया सी समें समें दे नाल इत्थे किते लुटनी सी गई ते बड़ा ही उहदा अंत नहीं सी पैसे धन दौलत दा नजीबा जिहड़ा नजीब खां पठान सी रहेला जिहड़ा अहमद शाह नूं बार बार सददा सी उहदे नाल सूरज मल जवाहर मल दा पिता ते राय मल जो जवाहर मल दा मामा सी उहदा इह जवाई सी। किसी तरीके नाल सूरज मल नूं उहनां पठाणा ने खत्म कर दिता अपने पिता का बैर कढ़न वास्ते जवाहर मल ने
फौज आप रख लीन
आप उन्हें फौज रखनी बड़ी वड्डी गिनती विच
मरहट्टे फिरंगी राजपूत
मरहट्टे मराठी फिरंगी अंग्रेज आ राजपूत राजे
हित दिए टका लख तीन
ते मराठे फिरंगी राजपूत नित दिए उन्होंने नेती टका देने भी तुम मैं आ 3 लाख रुपया भरया कराँगा तुम मेरे नाल मेरी मदद करो उन्होंने नाल ला लिया तो इस तरह बदला लेना चाहता सी अहमद शाह नजीब खां होना तो जिमें अगे साध संगत जी अहमद शाह आने का कारण होया क्योंकि जवाहर मल ने दुखी कर दिता नजीब खान नूं नजीब खान ने अहमद शाह नूं सद्या खालसे ने फिर अपने जिहड़े इलाके मल्ले सी माझे विच छड्डने शुरू कीते इत्थे जिवें दरबार साहिब आ के उह हुजतबाजी कर लगा अहमद शाह फिर जिवें उहनूं मार पई है भाई गुरभगत सिंह जी वल्लों जिवें शहीदी पी दा जाम पीता उह प्रसंग अगे आउणगे आप जी सरवण करना हुण समें दे लिहाज नाल इत्थे समाप्ती है। धन धन श्री गुरु ग्रंथ साहिब जी महाराज गुरु की संगत बख्शना रहे बख्श लैणा जी भुलां चुकां दी खिमा विचारां दी समाप्ति
दोहरा जिसै पुत्र लेन बैर पित फौज आप रख लीन मरहट्टे फिरंगी राजपूत तिन दिए टका लख तीन
खालसा वाहेगुरु जी की फतेह अचूत हे पार ब्रह्म विनाशी अविनाश हे पूर्ण हे सर्व मैं दुख भंजन गुणतास हे संगी हे निरंकार हे निर्गुण सब टेक हे गोविंद हे गुण निधान जा कै सदा रवेग हे अपरंपर हर हरे हैपी होमन हार हे संत है कै सदा संग निदारा आधार हे ठाकुर हो दास रूप मैं निर्गुण गुण नहीं खोए नानक दी जय नाम दान राखो ये परोए आए प्रभु सरनागत कृपा नित दयाल एक अखर हर मन बस्त नानक होते निहाल वाहिगुरु का जहाज है चढ़े सूत्र पार जो सरदा कर सिंह दी गुरु पार तारण हार कथा कर मतूत है सुनो सुसिंह सुनाए नानक गुरु गोबिंद सिंह जी सदा करे कल्याण नानक गुरु गोबिंद सिंह जी सदा करे कल्याण वाहिगुरु जी का खालसा वाहिगुरु जी की फतह।